ਧੰਨ ਵਾਹਿਗੁਰੂ ਸਾਹਿਬ ਜੀ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕਾਂ। ਤੂੰ ਠਾਕੁਰ ਊਚ ਭਗਵਾਨਾ, ਸ੍ਰੀ ਰਾਗ ਮਹਿਲਾ ਪਹਿਲਾ ਘਰ ਤੀਜਾ, ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇ ਪਾਣੀ। ਹੋਏ ਕਿਰਸਾਨ ਇਮਾਨ ਜਮਾਏ ਲੈ, ਬਿਸਤ ਦੋਜਕ ਮੂੜੇ ਏਮ ਜਾਣੀ। ਮਤ ਜਾਣ ਸ਼ੈ ਗੱਲੀ ਪਾਇਆ, ਮਾਲਕ ਮਾਣੈ ਰੂਪ ਕੀ ਸੋਭਾ, ਇਤ ਬਿਧੀ ਜਨਮ ਗਵਾਇਆ। ਮਤ ਜਾਣ ਸ਼ੈ ਗੱਲੀ ਪਾਇਆ, ਮਾਲਕ ਮਾਣੈ ਰੂਪ ਕੀ ਸੋਭਾ, ਇਤ ਬਿਧੀ ਜਨਮ ਗਵਾਇਆ। ਰਹਾਉ ਐਬ ਤਨ ਚਿੱਕੜੋ, ਇਹ ਮਨ ਮੀਂਡ ਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਭੌਰ ਉਸਤਾਦ ਨਿਤ ਭਾਖਿਆ ਬੋਲੈ, ਕਿਉਂ ਬੁਝਾਓ ਜਹਨ ਹੈ ਬੁਝਾਈ। ਆਖਣਾ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਖਸਮ ਕੀ ਨਦਰ ਦਿਲੇ ਪਸੰਦੇ, ਜਿਨੀ ਕਰ ਇੱਕ ਧਿਆਇਆ। ਤੀ ਕਰ ਰੱਖੇ ਪੰਜ ਕਰ ਸਾਥੀ, ਨਾਉ ਸ਼ੈਤਾਨ ਮਟ ਕਟ ਜਾਈ। ਨਾਨਕ ਆਖੈ ਰਾਹ ਪੈ ਚੱਲਣਾ, ਮਾਲ ਧਨ ਕਿਤ ਕੂ ਸੰਜਿਆਈ। ਤੀ ਕਰ ਰੱਖੇ ਪੰਜ ਕਰ ਸਾਥੀ, ਨਾਉ ਸ਼ੈਤਾਨ ਮਤ ਕਟ ਜਾਈ। ਨਾਨਕ ਆਖੈ ਰਾਹ ਪੈ ਚੱਲਣਾ, ਮਾਲ ਧਨ ਕਿਤ ਕੂ ਸੰਜਿਆਈ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਮੁਬਾਰਕ ਹਜ਼ੂਰੀ ਵਿੱਚ ਜੁੜ ਬੈਠੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਸੁਸ਼ੋਭਿਤ ਹੋ ਕੇ ਰੋਜ਼ਾਨਾ ਦੀ ਤਰ੍ਹਾਂ ਪਾਵਨ ਬਾਣੀ ਦਾ ਕੀਰਤਨ ਆਪ ਜੀ ਨੇ ਸਤਿਗੁਰ ਦੀ ਗੋਦ ਵਿੱਚ ਬੈਠ ਕੇ ਸਰਵਣ ਕੀਤਾ ਹੈ। ਆਓ ਉਸ ਤੋਂ ਉਪਰੰਤ ਜਿਸ ਪਾਵਨ ਸ਼ਬਦ ਦਾ ਪਾਠ ਆਪਾਂ ਕੀਤਾ ਹੈ, ਇਹ ਪਾਵਨ ਸ਼ਬਦ ਸਿੱਖ ਧਰਮ ਦੇ ਬਾਨੀ ਧੰਨ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਤਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 24 ਉੱਪਰ ਸੁਭਾਵਾਨ ਹੈ। ਗੁਰਦੇਵ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਇੱਕੇ ਵਾਰ ਕਹਿਣ ਤੇ ਗੱਜ ਕੇ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਗੁਰੂ ਪਿਤਾ ਜੀ ਨੇ ਕਈ ਸ਼ਬਦ ਕਿਸੇ ਇੱਕ ਦੋ ਮਨੁੱਖ ਨੂੰ ਪਾਤਰ ਬਣਾ ਕੇ ਗੱਲਬਾਤ ਉਹਦੇ ਨਾਲ ਕਰਦਿਆਂ ਹੋਇਆਂ ਜੋ ਸਿੱਖਿਆ ਹੈ, ਜੋ ਉਪਦੇਸ਼ ਹੈ, ਉਹ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਪੜ੍ਹਨ ਵਾਲੇ ਗੁਰਸਿੱਖ ਭਲੀ ਭਾਂਤ ਇਸ ਗੱਲ ਤੋਂ ਜਾਣੂ ਹੋਣਗੇ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਮਹਾਰਾਜ ਕਿਤੇ ਜੋਗੀ ਨੂੰ ਪਾਤਰ ਬਣਾ ਕੇ ਗੱਲ ਕਰਦੇ ਨੇ, ਕਿਤੇ ਪਾਂਡੇ ਨੂੰ ਪਾਤਰ ਬਣਾ ਕੇ ਗੱਲ ਕਰਦੇ ਨੇ, ਕਿਤੇ ਸਤਿਗੁਰੂ ਜੀ ਕਿਸਾਨ ਨੂੰ ਪਾਤਰ ਬਣਾ ਕੇ ਗੱਲ ਕਰਦੇ ਨੇ, ਕਿਤੇ ਕਾਜੀ ਨਾਲ ਗੱਲ ਕਰਦੇ ਨੇ। ਗੁਰਦੇਵ ਪਿਤਾ ਜੀ ਨੇ ਕੇਵਲ ਇਹਨਾਂ ਨੂੰ ਪਾਤਰ ਬਣਾਇਆ, ਪਰ ਉਪਦੇਸ਼ ਜਿਹੜਾ ਹੈ ਸਮੁੱਚੀ ਮਾਨਵਤਾ ਵਾਸਤੇ ਹੈ। ਇਹ ਜੋ ਪਾਵਨ ਸ਼ਬਦ ਹੈ, ਇੱਕ ਕਾਜੀ ਨੂੰ ਸੰਬੋਧਨ ਹੈ। ਜਿਵੇਂ ਸਾਡੇ ਰਾਜਨੀਤਿਕ ਫੈਸਲੇ, ਘਰਾਂ ਦੇ ਲੜਾਈ ਕਲੇਸ਼ ਝਗੜੇ ਇੱਕ ਅਦਾਲਤ ਵਿੱਚ ਬੈਠਾ ਜੱਜ ਨਿਪਟਾਉਂਦਾ ਹੈ, ਵਕੀਲ ਬਹਿਸ ਕਰਦਾ ਹੈ, ਇਸਲਾਮ ਦੇ ਵਿੱਚ ਕਾਜ਼ੀ ਮੰਨਿਆ ਹੋਇਆ ਜਿਹੜਾ ਫਤਵਾ ਜਾਰੀ ਕਰਦਾ। ਸਤਿਗੁਰ ਪਾਤਸ਼ਾਹ ਜੀ ਨੇ ਕਾਜ਼ੀ ਨਾਲ ਗੱਲਬਾਤ ਕਰਦੇ ਹੋਇਆਂ ਉਪਦੇਸ਼ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ। ਰਹਾਉ ਦਾ ਬੰਦ ਸਤਿਗੁਰ ਪਾਤਸ਼ਾਹ ਜੀ ਫਰਮਾਉਂਦੇ ਹਨ, ਮਤ ਜਾਣ ਸ਼ੈ ਗੱਲੀ ਪਾਇਆ। ਕਹਿਣਗੇ, ਹੇ ਕਾਜ਼ੀ, ਤੂੰ 30 ਰੋਜ਼ੇ ਵੀ ਰੱਖਦਾ ਹੈ, 5 ਨਮਾਜ਼ਾਂ ਵੀ ਪੜ੍ਹਦਾ ਹੈ, ਪਰ ਕੰਮ ਜਿਹੜੇ ਤੇਰੇ ਉਹ ਨੇ ਜਿਹੜੇ ਅੱਲਾਹ ਤਾਲਾ ਦੀ ਸ਼ਰ੍ਹਾਂ ਦੇ ਮੁਤਾਬਕ ਨਹੀਂ ਹਨ, ਉਹਦੇ ਨੇਮ ਦੇ ਮੁਤਾਬਕ ਨਹੀਂ, ਕੰਮ ਤੂੰ ਆਪਣੀ ਮਰਜ਼ੀ ਨਾਲ ਕਰਦਾ ਹੈ। ਹੁਣ ਕਾਜ਼ੀ ਤੇ ਇੱਕ ਪਾਤਰ ਹੈ, ਗੱਲ ਸਤਿਗੁਰੂ ਜੀ ਸਮੁੱਚੀ ਮਾਨਵਤਾ ਦੀ ਗੱਲ ਕਰਦੇ ਹਨ। ਹੁਣ ਰਹਾਉ ਦੇ ਬੰਦ ਵਿੱਚ ਗੁਰਦੇਵ ਨੇ ਬਖਸ਼ਿਸ਼ ਕੀਤੀ ਹੈ, ਮਤ ਜਾਣ ਸ਼ੈ ਗੱਲੀ ਪਾਇਆ। ਮਤਾਂ ਸਮਝ ਕਿ ਉਹ ਮਾਲਕ ਅਕਾਲ ਪੁਰਖ ਗੱਲਾਂ ਨਾਲ ਪ੍ਰਾਪਤ ਹੁੰਦਾ ਹੈ। ਮਾਲਕ ਹੈ ਮਾਣ ਹੈ, ਰੂਪ ਕੀ ਸ਼ੋਭਾ, ਇਤ ਵਿਧੀ ਜਨਮ ਗਵਾਇਆ। ਕਹਿਣ ਲੱਗੇ, ਗੱਲਾਂ ਨਾਲ ਜੇ ਮਿਲਦਾ ਹੁੰਦਾ ਤਾਂ ਫਿਰ ਸੰਸਾਰ ਦੇ ਅੰਦਰ ਬਥੇਰੇ ਇਨਸਾਨ ਨੇ ਜਿਹੜੇ ਗੱਲਾਂ, ਕਈ ਵਾਰ ਐਸਾ ਹੁੰਦਾ ਹੈ ਮਨੁੱਖ ਉਹ ਕਰਤਵ ਨਹੀਂ ਕਰ ਸਕਦਾ ਪਰ ਗੱਲਾਂ ਕਰ ਸਕਦਾ ਹੈ। ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਬੜਾ ਪਿਆਰਾ ਵਿਚਾਰ ਦਿੱਤਾ ਹੈ। ਕਹਿਣ ਲੱਗੇ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਕਹਿੰਦੇ, ਮਾਲਕ ਜੀ, ਅਸੀਂ ਵਾਸਤਵ ਵਿੱਚ ਗੱਲਾਂ ਵਿੱਚ ਚੰਗੇ ਹਾਂ, ਪਰ ਜਿਹੜਾ ਸਾਡਾ ਲੋਕਾਂ ਨਾਲ ਵਰਤੋਂ ਵਿਹਾਰ ਹੈ, ਜੋ ਸਮਾਜ ਵਿੱਚ ਸਾਡੀ ਰੋਜ਼ ਦੀ ਜ਼ਿੰਦਗੀ ਹੈ, ਜਿਉਣ ਦਾ ਤਰੀਕਾ ਹੈ, ਉਹ ਸਹੀ ਨਹੀਂ ਹੈ। ਜਦੋਂ ਰੱਬ ਪਾਉਣ ਦੀ ਗੱਲ ਆਉਂਦੀ ਹੈ ਨਾ, ਅਸੀਂ ਰੱਬ ਪਾਉਣਾ ਹੈ, ਪਰਮਾਤਮਾ ਪਾਉਣਾ ਹੈ, ਪਹਿਲਾਂ ਤਾਂ ਇਹ ਸਮਝੀਏ ਪਰਮਾਤਮਾ ਹੈ ਕਿੱਥੇ, ਪਰਮਾਤਮਾ ਵੱਸਦਾ ਕਿੱਥੇ ਹੈ। ਕਈ ਵਾਰੀ ਮਨੁੱਖ ਸੋਚਦਾ ਹੈ ਕਿਸੇ ਧਾਰਮਿਕ ਸਥਾਨ 'ਤੇ ਪਰਮਾਤਮਾ ਬੈਠਾ ਹੈ, ਉੱਥੇ ਜਾ ਕੇ ਮੈਂ ਜਾਣਾ ਹੈ, ਅਰਦਾਸ ਬੇਨਤੀ ਕਰਨੀ ਹੈ, ਉਹਨੇ ਮੈਨੂੰ ਮਿਲ ਪੈਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਐਸੇ ਰੱਬ ਦੀ ਵਿਆਖਿਆ ਨਹੀਂ ਕੀਤੀ ਜਿਹੜਾ ਕਿਸੇ ਚਾਰ ਦੀਵਾਰੀ ਵਿੱਚ ਕੈਦ ਹੋਵੇ, ਜਿਹਨੂੰ ਇੱਟਾਂ ਲਾ ਕੇ ਕਿਸੇ ਧਾਰਮਿਕ ਸਥਾਨ ਵਿੱਚ ਕੈਦ ਕੀਤਾ ਜਾ ਸਕੇ। ਐਸੇ ਪਰਮਾਤਮਾ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਹੀਂ ਬਖਸ਼ਿਸ਼ ਕੀਤੀ, ਸਗੋਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੇ ਤਾਂ ਇਹ ਉਪਦੇਸ਼ ਦਿੱਤਾ ਹੈ, ਥਾਪਿਆ ਨਾ ਜਾਏ, ਕੀਤਾ ਨਾ ਹੋਏ। ਉਹਨੂੰ ਕੋਈ ਸਥਾਪਿਤ ਨਹੀਂ ਕਰ ਸਕਦਾ, ਸਾਡੇ ਬਣਾਇਆ ਉਹ ਪਰਮਾਤਮਾ ਬਣ ਨਹੀਂ ਸਕਦਾ, ਆਪੇ ਆਪ ਨਿਰੰਜਨ ਸੋਏ। ਫਿਰ ਇਹ ਵੀ ਕਹਿ ਦਿੱਤਾ ਕਿ ਉਹ ਕਿਸੇ ਚਾਰ ਦੀਵਾਰੀ ਵਿੱਚ ਕੈਦ ਨਹੀਂ ਹੈ, ਭਾਵੇਂ ਉਹ ਬਾਬੇ ਕਬੀਰ ਦੀ ਰਸਨਾ ਦੁਆਰਾ ਕਹਿ ਦਿੱਤਾ ਗੱਲ ਕਿ ਅੱਲਾ ਏਕ ਮਸੀਤ ਬਸਤ ਹੈ, ਇਸਲਾਮ ਮਾਦਾ ਇਹ ਫੈਸਲਾ ਸੀ, ਉਹਨਾਂ ਦੀ ਇਹ ਮਨਾਉਤ ਹੈ ਕਿ ਅੱਲਾ ਇੱਕ ਮਸੀਤ ਵਿੱਚ ਵੱਸਦਾ ਹੈ। ਹਿੰਦੂ ਵੀਰਾਂ ਦੇ ਮੁਤਾਬਕ ਭਗਵਾਨ ਕਿਸੇ ਮੰਦਰ ਦੀ ਚਾਰ ਦੀਵਾਰੀ ਵਿੱਚ ਹੈ, ਪਰ ਗੁਰੂ ਨਾਨਕ ਪਿਤਾ ਮਹਾਰਾਜ ਨੇ ਆਖਿਆ ਨਹੀਂ, ਉਹ ਪਰਮਾਤਮਾ ਕਿਸੇ ਚਾਰ ਦੀਵਾਰੀ ਵਿੱਚ ਕੈਦ ਨਹੀਂ। ਜਦੋਂ ਮੈਂ ਪਰਮਾਤਮਾ ਬਾਰੇ ਸਮਝ ਆਵਾਂਗਾ, ਫਿਰ ਮੈਨੂੰ ਸਮਝ ਆ ਜਾਏਗੀ ਪਰਮਾਤਮਾ ਨੂੰ ਮਿਲਣਾ ਕੀ ਹੈ, ਕਿਵੇਂ ਪਰਮਾਤਮਾ ਦਾ ਮਿਲਾਪ ਹਾਸਲ ਕਰਨਾ ਹੈ। ਹੁਣ ਅੱਲਾ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਦੋਵੇਂ ਤੱਤ ਨਾ ਹੇਰਾ। ਕਹਿੰਦੇ, ਦੋਵਾਂ ਨੂੰ ਨਹੀਂ ਪਤਾ, ਇੱਕ ਮਸਜਿਦ ਵਿੱਚ ਮੰਨਦਾ ਹੈ, ਇੱਕ ਧਾਰਮਿਕ ਸਥਾਨ ਮੰਦਰ ਵਿੱਚ ਮੰਨਦਾ ਹੈ, ਪਰ ਅਸਲ ਵਿੱਚ ਉਹ ਅੱਲਾ ਪਰਮਾਤਮਾ ਵਾਹਿਗੁਰੂ ਜਿਹਦੇ ਅਸੀਂ ਨਾਂ ਦਿੱਤੇ ਨੇ, ਉਹ ਵੱਸਦਾ ਕਿੱਥੇ ਹੈ? ਸਭੇ ਘੱਟ ਰਾਮ ਬੋਲੇ। ਅਤੇ ਫਿਰ ਜਦੋਂ ਸਭੇ ਘੱਟ ਰਾਮ ਬੋਲੇ ਦੀ ਪਰਿਭਾਸ਼ਾ ਸਮਝ ਆ ਜਾਏਗੀ, ਤਾਂ ਫਿਰ ਮਾਂ ਵਿੱਚ ਵੀ ਦਿਸ ਪਵੇਗਾ, ਪੁੱਤਰ 'ਚ ਵੀ ਦਿਸ ਪਵੇਗਾ, ਧੀ 'ਚ ਵੀ ਦਿਸ ਪਵੇਗਾ, ਫਿਰ ਆਂਢੀਆਂ 'ਚ ਵੀ ਦਿਸ ਪਵੇਗਾ, ਗੁਆਂਢੀਆਂ 'ਚ ਵੀ ਦਿਸ ਪਵੇਗਾ, ਮੁਹੱਲੇ 'ਚ ਵੀ ਦਿਸ ਪਵੇਗਾ, ਸ਼ਹਿਰ 'ਚ ਵੀ ਦਿਸ ਪਵੇਗਾ, ਦੇਸ਼ ਵੀ ਦਿਸ ਪਵੇਗਾ, ਪੂਰੀ ਦੁਨੀਆ 'ਚ ਦਿਸ ਪਵੇਗਾ। ਮਨੁੱਖਤਾ 'ਚੋਂ ਨਿਰੰਕਾਰ ਵੇਖਣਾ, ਮਨੁੱਖਤਾ ਦੇ ਨਾਲ ਸਹੀ ਵਰਤੋਂ ਵਿਹਾਰ ਕਰਨਾ ਪਰਮਾਤਮਾ ਦੀ ਪ੍ਰਾਪਤੀ ਹੈ। ਪਰ ਅਸੀਂ ਕਈ ਵਾਰੀ ਸੋਚਦੇ ਹਾਂ ਮਨੁੱਖਤਾ ਨਾਲ ਵਰਤੋਂ ਵਿਹਾਰ ਹੋਵੇ ਮੇਰੀ ਆਪਣੀ ਮਤ ਮੁਤਾਬਕ, ਆਪਣੀ ਮਤ ਮੁਤਾਬਕ ਮੈਂ ਜ਼ਿੰਦਗੀ ਜਿਊਵਾਂ, ਜਿਹਦਾ ਜਿਹਦੇ ਨਾਲ ਮੇਰਾ ਚਿੱਤ ਕਰੇ ਕੌੜਾ ਬੋਲਾਂ, ਜਿਹਦੇ ਨਾਲ ਮੇਰਾ ਚਿੱਤ ਕਰੇ ਮਿੱਠਾ ਬੋਲਾਂ, ਜਿਹਦੇ ਨਾਲ ਮੇਰਾ ਚਿੱਤ ਕਰੇ ਵਰਤੋਂ ਵਿਹਾਰ ਮੇਰਾ ਚੰਗਾ ਹੋਵੇ, ਜਿਹਦੇ ਨਾਲ ਮੇਰਾ ਚਿੱਤ ਕਰੇ ਵਰਤੋਂ ਵਿਹਾਰ ਮੇਰਾ ਮਾੜਾ ਹੋਵੇ, ਇਹ ਮੇਰੀ ਆਪਣੀ ਮਰਜ਼ੀ ਹੈ। ਜਦੋਂ ਇਹ ਸਮਝ ਆ ਜਾਏਗੀ ਵੀ ਜਿਹਦੇ ਨਾਲ ਵਰਤੋਂ ਵਿਹਾਰ ਚੰਗਾ ਕਰ ਰਿਹਾ ਉਹ 'ਚ ਵੀ ਨਿਰੰਕਾਰ ਹੈ, ਅਤੇ ਜਿਹਦੇ ਨਾਲ ਮਾੜਾ ਕਰ ਰਿਹਾ ਉਹਦੇ ਵਿੱਚ ਵੀ ਨਿਰੰਕਾਰ ਹੈ, ਫਿਰ ਜ਼ਿੰਦਗੀ ਜਿਉਣ ਦਾ ਤਰੀਕਾ ਆ ਜਾਏਗਾ। ਭਗਤ ਨਾਮਦੇਵ ਜੀ ਨੇ ਤਾਂ ਬੜੀ ਪਿਆਰੀ ਵਿਆਖਿਆ ਕੀਤੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸੱਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਹੁਣ ਮਣਕੇ ਭਾਵੇਂ ਲੱਖ ਹੋਣ ਭਾਵੇਂ 2 ਲੱਖ ਹੋਵੇ, ਉਹਦੇ ਵਿੱਚੋਂ ਦੀ ਧਾਗਾ ਲੰਘਾ ਦਿਓ, ਮਣਕੇ ਦੇ ਰੰਗ ਵੱਖਰੇ ਵੱਖਰੇ ਹੋ ਸਕਦੇ ਨੇ, ਪਰ ਜਦੋਂ ਉਹਨਾਂ ਮਣਕਿਆਂ ਦੇ ਵਿੱਚ ਤੁਸੀਂ ਧਾਗਾ ਵੇਖੋਗੇ ਉਹ ਇੱਕ ਹੀ ਹੈ। ਮਣਕੇ ਵੱਖਰੇ ਵੱਖਰੇ ਹੋ ਸਕਦੇ ਨੇ, ਤੁਸੀਂ 100 ਮਣਕਾ ਲੈ ਕੇ, 1000 ਮਣਕਾ ਲੈ ਕੇ ਵਿੱਚੋਂ ਦੀ ਧਾਗਾ ਲੰਘਾ ਦਿਓ, ਗੰਢ ਦੇ ਦਿਓ, ਮਣਕਿਆਂ ਦੇ ਰੰਗ ਵੱਖਰੇ ਵੱਖਰੇ ਹੋ ਸਕਦੇ ਨੇ ਪਰ ਅੰਦਰ ਦਾ ਧਾਗਾ ਇੱਕੋ ਹੀ ਹੈ। ਇਹ ਮਣਕੇ ਵੱਖਰੇ ਵੱਖਰੇ ਨੇ, ਕਿਸੇ ਦੀ ਬਨਾਵਟ ਕਿਸੇ ਤਰ੍ਹਾਂ ਦੀ ਹੈ, ਕਿਸੇ ਦੀ ਬਨਾਵਟ ਕਿਸੇ ਤਰ੍ਹਾਂ ਦੀ ਹੈ, ਪਰ ਨਿਰੰਕਾਰ ਦੀ ਸਤਾ ਦਾ ਧਾਗਾ ਤਾਂ ਇੱਕ ਹੀ ਹੈ ਨਾ। ਉਹ ਧਾਗਾ ਦਿਸਣਾ ਕਿਵੇਂ? ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਅਤੇ ਗੁਰਦੇਵ ਜੀ ਕਹਿੰਦੇ ਇਹ ਪਤਾ ਕਿਵੇਂ ਲੱਗੇਗਾ? ਸਾਰਿਆਂ ਵਿੱਚ ਉਹਦੀ ਜੋਤ ਹੈ, ਸਾਰਿਆਂ ਵਿੱਚ ਉਹਦੀ ਸਤਾ ਹੈ। ਕਹਿਣਗੇ ਗੁਰ ਸਾਖੀ ਜੋਤ ਪ੍ਰਗਟ ਹੋਏ। ਸਾਖੀ ਦਾ ਅਰਥ ਹੈ ਸਿੱਖਿਆ। ਗੁਰੂ ਜੀ ਦੀ ਸਿੱਖਿਆ ਅਨੁਸਾਰ, ਗੁਰੂ ਜੀ ਦੇ ਉਪਦੇਸ਼ ਅਨੁਸਾਰ ਸਮਝ ਆਏਗੀ ਸਾਰਿਆਂ ਵਿੱਚ ਮਾਲਕ ਹੈ। ਇੱਕ ਸਲੋਕ ਅਸੀਂ ਆਮ ਪੜ੍ਹਦੇ ਹਾਂ, ਕੀਤਾ ਲੋੜੀ ਹੈ ਕੰਮ ਸੁਹਰ ਪੈ ਆਖੀ ਹੈ। ਹੇ ਇਨਸਾਨ, ਜੇ ਤੂੰ ਆਪਣਾ ਕੰਮ ਲੋੜਨਾ ਚਾਹੁੰਦਾ ਹੈ, ਕਰਾਉਣਾ ਚਾਹੁੰਦਾ ਹੈ, ਕੀ ਕਰ? ਸੁਹਰ ਪੈ ਆਖੀ ਹੈ, ਹਰੀ ਨੂੰ ਆਖ, ਗੁਰੂ ਨੂੰ ਆਖ, ਗੁਰੂ ਜੀ ਅੱਗੇ ਅਰਜੋਈ ਕਰ, ਵੇਦਨਾ ਕਰ। ਪਰ ਬੜਾ ਪਿਆਰਾ ਉਪਦੇਸ਼ ਹੈ। ਅਸੀਂ ਆਮ ਕਰਕੇ ਸਲੋਕ ਦਾ ਪਾਠ ਕਰਦੇ ਹਾਂ ਆਪਣੇ ਘਰਾਂ ਵਿੱਚ, ਜਦੋਂ ਪੁੱਤਰ ਦਾ ਵਿਆਹ ਕਰਨਾ ਹੋਵੇ, ਧੀ ਦਾ ਆਨੰਦ ਕਾਰਜ ਕਰਨਾ ਹੋਵੇ, ਘਰ 'ਚ ਕੋਈ ਖੁਸ਼ੀ ਗਮੀ ਦਾ ਸਮਾਗਮ ਹੋਵੇ, ਕੋਈ ਵੀ ਕਾਰਜ ਅਸੀਂ ਨੇਪਰੇ ਚੜਾਉਣਾ ਹੋਵੇ, ਇਹ ਸਲੋਕ ਆਮ ਅਰਦਾਸ ਵਿੱਚ ਪੜ੍ਹੇ ਜਾਂਦੇ ਨੇ, ਆਮ ਅਸੀਂ ਪੜ੍ਹਦੇ ਵੀ ਹਾਂ। ਕੀਤਾ ਲੋੜੀ ਇਹ ਕੰਮ ਸੁਹਰ ਪੈ ਆਖੀ ਹੈ, ਬੜਾ ਪਿਆਰਾ ਉਪਦੇਸ਼ ਹੈ। ਜੇ ਤੂੰ ਆਪਣਾ ਕੰਮ ਸਿਰੇ ਚੜਾਉਣਾ ਚਾਹੁੰਦਾ ਹੈ ਤਾਂ ਕੀ ਕਰ? ਹਰੀ ਨੂੰ ਆਖ, ਗੁਰੂ ਨੂੰ ਆਖ, ਪਰਮਾਤਮਾ ਅੱਗੇ ਅਰਜੋਈ ਕਰ। ਕਾਰਜ ਦੇ ਸਵਾਰ, ਤੇਰਾ ਕਾਰਜ ਸਵਰ ਜਾਏਗਾ, ਪਰ ਕੰਡੀਸ਼ਨ ਹੈ, ਸਤਿਗੁਰ ਸੱਚ ਸਾਖੀ ਹੈ। ਜੇ ਤੂੰ ਗੁਰੂ ਦੀ ਸਾਖੀ ਉੱਤੇ, ਗੁਰੂ ਦੀ ਸਿੱਖਿਆ ਉੱਤੇ ਤੁਰੇਗਾ ਤਾਂ, ਵੈਸੇ ਨਹੀਂ। ਅਸੀਂ ਅਰਦਾਸ ਕਰ ਦਿੱਤੀ, ਗੁਰਦੁਆਰੇ ਆ ਕੇ ਕੀਤਾ ਲੋੜੀਏ ਕੰਮ ਸੁਹਾਰ ਪਿਆ ਕੀ ਹੈ, ਪੁੱਤਰ ਦਾ ਵਿਆਹ ਸੀ, ਆਪਣੀ ਮਰਜ਼ੀ ਨਾਲ ਦਾਜ ਮੰਗਿਆ, ਆਪਣੀ ਮਰਜ਼ੀ ਨਾਲ ਸ਼ਰਾਬ ਪਿਆਈ, ਆਪਣੀ ਮਰਜ਼ੀ ਨਾਲ ਸਾਰਾ ਕੁਝ ਕੀਤਾ, ਅਸੀਂ ਕਿਹਾ ਸਾਡਾ ਇਹ ਕੰਮ ਗੁਰੂ ਨੇ ਸਵਾਰ ਦੇਣਾ ਹੈ। ਤਾਂ ਸਵਾਰਨਾ ਸੀ ਜੇ ਮਤ ਗੁਰੂ ਜੀ ਦੇ ਅਨੁਸਾਰ ਕੀਤਾ ਜਾਂਦਾ, ਸਵਰਨਾ ਤਾਂ ਸੀ ਜੇ ਸਾਰਾ ਕਾਰਜ ਆਪਣੀ ਮਤ ਅਨੁਸਾਰ ਨਹੀਂ ਗੁਰੂ ਦੀ ਮਤ ਅਨੁਸਾਰ ਹੁੰਦਾ। ਅਸੀਂ ਇਹ ਸਲੋਕ ਪੜ੍ਹ ਕੇ ਇੱਕ ਭਰਮ ਪਾ ਲਿਆ, ਭਾਵੇਂ ਅਸੀਂ ਸ਼ਰਾਬ ਪਿਆਈਏ, ਭਾਵੇਂ ਅਸੀਂ ਮੂੰਹ ਮੰਗ ਕੇ ਦਾਜ ਲਈਏ, ਭਾਵੇਂ ਅਸੀਂ ਸੰਸਾਰ 'ਤੇ ਜਿੱਦਾਂ ਦਾ ਮਰਜ਼ੀ ਵਰਤੋਂ ਵਿਹਾਰ ਕਰੀਏ, ਬਸ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸਾਡਾ ਕਾਰਜ ਸਵਾਰ ਦੇਣਾ ਹੈ। ਪਹਿਲਾਂ ਤਾਂ ਇਹ ਸਮਝ ਲਈਏ, ਜਦੋਂ ਮੈਂ ਗੁਰੂ ਦੀ ਮਤ ਅਨੁਸਾਰ ਕੋਈ ਕੰਮ ਕਰਾਂਗਾ, ਗੁਰੂ ਦੀ ਵਿਚਾਰ ਅਨੁਸਾਰ ਕੰਮ ਕਰਾਂਗਾ, ਅਤੇ ਗੁਰੂ ਦੀ ਮਤ ਸਮੁੱਚਾ ਗੁਰੂ ਗ੍ਰੰਥ ਸਾਹਿਬ ਹੈ। ਸਿੱਖ ਨੇ ਰੋਜ਼ ਗੁਰੂ ਦੇ ਕੋਲੋਂ ਉਪਦੇਸ਼ ਲੈਣਾ ਹੈ। ਸਿੱਖ ਦਾ ਰੋਜ਼, ਜਿਵੇਂ ਬਾਕੀ ਮਤਾਂ ਦੇ ਮੁਤਾਬਕ ਕੋਈ ਭਗਵਾਨ ਦੀ ਪੂਜਾ ਕਰਨ ਜਾਂਦਾ ਹੈ, ਕੋਈ ਕਿਸੇ ਧਾਰਮਿਕ ਸਥਾਨ ਜਾਂਦਾ ਹੈ, ਸਿੱਖ ਗੁਰੂ ਦੇ ਉਪਦੇਸ਼ ਨੂੰ ਲੈਣ ਆਉਂਦਾ ਹੈ, ਇੱਕ ਲੈਸਨ ਲੈਣ ਆਉਂਦਾ ਹੈ। ਦਾਤਾ ਜੀ, ਮੈਂ ਤੁਹਾਡੇ ਕੋਲੋਂ ਉਪਦੇਸ਼ ਲੈਣ ਆਇਆ, ਮੈਂ ਕਿਵੇਂ ਜ਼ਿੰਦਗੀ ਜਿਉਣੀ ਹੈ, ਮੇਰਾ ਵਰਤੋਂ ਵਿਹਾਰ ਕਿੱਦਾਂ ਦਾ ਹੋਣਾ ਚਾਹੀਦਾ, ਮੈਂ ਕਿੱਦਾਂ ਸਮਾਜ ਵਿੱਚ ਲੋਕਾਂ ਦੇ ਨਾਲ ਵਰਤੋਂ ਵਿਹਾਰ ਕਰਨਾ ਹੈ, ਜਿਹਦੇ ਵਰਤੋਂ ਵਿਹਾਰ ਕਰਕੇ ਮੈਂ ਤੁਹਾਡੇ ਨਾਲ ਸਾਂਝ ਪਾ ਸਕਾਂ। ਜਿਹੜਾ ਅਸੀਂ ਜਪਜੀ ਸਾਹਿਬ ਦੀ ਪੌੜੀ ਪੜ੍ਹਦੇ ਹਾਂ ਨਾ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਉਹ ਸਾਹਿਬ ਸੱਚਾ ਹੈ, ਉਹਦਾ ਇਨਸਾਫ ਸੱਚਾ ਹੈ, ਉਹਦੀ ਬੋਲੀ ਪਾਖਿਆ, ਬੋਲੀ ਭਾਉ ਪ੍ਰੇਮ ਵਾਲੀ, ਉਹਦੀ ਭਾਸ਼ਾ ਪ੍ਰੇਮ ਵਾਲੀ ਹੈ। ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ, ਆਖੇ ਮੰਗੇ ਦੇ ਦੇ, ਆਖਦੇ ਨੇ ਜੀਵ ਮੰਗਦੇ ਨੇ ਦੇ ਦੇ, ਦਾਤ ਕਰੇ ਦਾਤਾਰ। ਹੁਣ ਸਵਾਲ ਪੈਦਾ ਹੋ ਗਿਆ, ਜੇ ਸਭ ਕੁਝ ਲਿਆ ਉਹਦੇ ਕੋਲੋਂ ਹੈ ਤੇ ਫੇਰ ਕਿ ਅੱਗੇ ਰੱਖੀ ਹੈ, ਮੈਂ ਕਿਹੜੇ ਵਸਤੂ ਉਹਦੇ ਅੱਗੇ ਭੇਟ ਕਰਾਂ ਜਿਹਦੇ ਨਾਲ ਮੈਨੂੰ ਉਹਦਾ ਦਰਬਾਰ ਦਿਸ ਪਵੇ, ਜਿਹਦੇ ਨਾਲ ਮੇਰੀ ਉਹਦੀ ਸਾਂਝ ਪੈ ਜਾਏ। ਫੇਰ ਕਿ ਅੱਗੇ ਰੱਖੀ ਹੈ, ਮੈਂ ਕੀ ਅੱਗੇ ਰੱਖਾਂ, ਕਿਉਂਕਿ ਮੈਂ ਲਿਆ ਤੇ ਉਹਦੇ ਕੋਲ, ਜੇ ਮੈਂ 10, 20, 30, 40, 50, 100 ਰੁਪਈਆ ਦੇ ਕੇ ਕਹਾਂ ਮੈਂ ਪਾ ਲਵਾਂਗਾ, ਇਹ ਤੇ ਉਹਦੇ ਕੋਲੋਂ ਲਿਆ ਹੈ, ਮੈਂ ਤੇ 1-2 ਲੱਖ ਉਹਦੇ ਕੋਲੋਂ ਮੰਗਿਆ। ਮੰਗਦੇ ਹਾਂ, ਕੋਈ ਦੁਕਾਨ ਮੰਗਦਾ ਹੈ, ਕੋਈ ਜ਼ਮੀਨ ਮੰਗਦਾ ਹੈ, ਕੋਈ ਬਾਹਰਲੀ ਕੰਟਰੀ ਜਾਣ ਵਾਸਤੇ ਵੀਜ਼ੇ ਦੀ ਮੰਗ ਕਰਦਾ ਹੈ, ਕੋਈ ਕਹਿੰਦਾ ਮੈਨੂੰ ਚੰਗੀ ਨੌਕਰੀ ਮਿਲ ਜਾਏ, ਮੈਂ ਅੱਜ ਇੰਟਰਵਿਊ ਦੇਣ ਚੱਲਿਆ ਮਾਲਕ ਜੀ ਇਹ ਨੌਕਰੀ ਮੈਨੂੰ ਮਿਲੇ। ਜੇ ਮਾਲਕ ਨੂੰ ਕਹਿ ਕੇ ਚੱਲਿਆ ਨੌਕਰੀ ਮਿਲ ਗਈ, ਕੱਲ੍ਹ ਉਸ ਨੌਕਰੀ 'ਚ 100, 200, 300, 400, 1,000, 1,50,000 ਚੜ੍ਹਾ ਜਾਵੇ, ਅਤੇ ਫਿਰ ਤੂੰ ਆਪਣੇ ਕੋਲੋਂ ਤਾਂ ਕੁਝ ਨਹੀਂ ਨਾ ਦਿੱਤਾ, ਇਹ ਤਾਂ ਤੂੰ ਮੰਗ ਕੇ ਗਿਆ ਸੀ ਇਹਦੇ ਕੋਲੋਂ, ਇਹ ਲਿਆ ਸੀ ਇਹਦੇ ਕੋਲੋਂ, ਹੁਣ ਇਹਦੀਆਂ ਵਸਤੂਆਂ ਇਹਨੂੰ ਦੇ ਰਿਹਾ। ਸਵਾਲ ਹੈ ਫੇਰ ਕਿ ਅੱਗੇ ਰੱਖੀ ਹੈ, ਜਿੱਤ ਦਿਸੈ ਦਰਬਾਰ। ਅਗਲਾ ਬਚਨ ਮੂੰਹ, ਕਿ ਬੋਲਣ ਬੋਲੀ ਹੈ, ਮੈਂ ਮੂੰਹ ਕਿਹੜਾ ਬੋਲ ਬੋਲਾਂ, ਮੈਂ ਕਿਹੜੀ ਭਾਸ਼ਾ ਬੋਲਾਂ। ਜਿੱਤ ਸੁਣ, ਜਿਹਨੂੰ ਸੁਣ ਕੇ ਧਰੇ ਪਿਆਰ, ਮੈਨੂੰ ਉਹ ਆਪਣੀ ਗੱਲ ਵਕੜੀ 'ਚ ਲੈ ਲਵੇ, ਮੇਰੇ ਨਾਲ ਸਨੇਹ ਕਰੇ। ਅਤੇ ਸਤਿਗੁਰੂ ਜੀ ਕਹਿੰਦੇ ਜੇ ਤੂੰ ਉਸ ਨੂੰ ਪਾਉਣਾ ਚਾਹੁੰਦਾ ਪਹਿਲਾਂ ਉਹਦੀ ਭਾਸ਼ਾ ਸਿੱਖ। ਉਹਦੀ ਭਾਸ਼ਾ ਕਿਹੜੀ ਹੈ ਜੀ? ਉਹਦੀ ਭਾਸ਼ਾ ਹੈ ਮਿੱਠ ਬੋਲੜਾ ਜੀ, ਹਰ ਸੱਜਣ ਸੁਵਾਮੀ ਮੋਰਾ, ਹਾਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌਰਾ। ਹੁਣ ਇਹਨੂੰ ਆਪਾਂ ਘਰ 'ਤੇ ਲਾਗੂ ਕਰੀਏ। ਸਾਡੇ ਘਰ ਦੇ ਵਿੱਚ ਕੋਈ ਬਹੁਤ ਕੀਮਤੀ ਗੁਲਦਸਤਾ ਹੋਵੇ, ਕੋਈ ਕੀਮਤੀ ਜੱਗ ਹੋਵੇ, ਕੋਈ ਕੀਮਤੀ ਪਲੇਟ ਹੋਵੇ, ਸਾਡੇ ਪੁੱਤਰ ਜਾਂ ਸਾਡੀ ਧੀ ਕੋ ਟੁੱਟ ਜਾਏ, ਅਸੀਂ ਡਾਂਟਦੇ ਨਹੀਂ, ਕੋਈ ਗੱਲ ਨਹੀਂ ਫਿਰ ਲੈ ਆਵਾਂਗੇ, ਬੱਚੇ ਨੂੰ ਪਿਆਰ ਕਰਦੇ। ਫਿਰ ਵੀ ਉਹ ਜੱਗ, ਉਹ ਪਲੇਟ, ਉਹ ਸਾਡੀ ਕੋਈ ਕਰੋਕਰੀ ਦਾ ਸਮਾਨ ਨੌਕਰਾਣੀ ਕੋ ਟੁੱਟ ਜਾਏ, ਘਰ 'ਚ ਕੰਮ ਕਰਨ ਵਾਲੀ ਬਾਈ ਕੋ ਟੁੱਟ ਜਾਏ, ਇੰਨੇ ਗੁੱਸੇ 'ਚ ਆ ਜਾਂਦੇ, ਇਹਦੀ ਪਗਾਰ ਕੱਟ ਲੈਣੀ ਇੱਕ ਦਿਨ ਦੀ, ਇਹਦੀ 15 ਦਿਨ ਦੀ ਤਨਖਾਹ ਕੱਟ ਲੈਣੀ ਹੈ, ਇਹ ਪਤਾ ਕਿੰਨਾ ਮਹਿੰਗਾ ਜੱਗ ਹੈ। ਇੰਨਾ ਜਲੀਲ ਕਰਦੇ ਹੈ ਉਸ ਨੂੰ, ਆਪਣੀ ਗਰੀਬੀ 'ਤੇ ਵੀ ਪਛਤਾਵਾ ਹੁੰਦਾ ਹੈ। ਉਹ ਸਾਡੇ ਸਾਹਮਣੇ ਤਾਂ ਨਹੀਂ ਬੋਲ ਸਕਦਾ, ਬੋਲ ਸਕਦੀ, ਪਰ ਬਾਅਦ 'ਚ ਮਹਿਸੂਸ ਕਰਦਾ, ਕਿਉਂ? ਸਾਨੂੰ ਅਜੇ ਤੱਕ ਇਹੋ ਗਲਤੀ ਸਾਡੇ ਪੁੱਤਰ ਨੇ ਕੀਤੀ, ਮਾਫ਼ ਕਰ ਦਿੱਤਾ, ਇਹੋ ਗਲਤੀ ਸਾਡੀ ਧੀ ਕੋ ਹੋਈ, ਅਸੀਂ ਮਾਫ਼ ਕਰ ਦਿੱਤਾ। ਅਸੀਂ ਸੋਚਦੇ ਹਾਂ ਕਿ ਮਿੱਠ ਬੋਲੜਾ ਜੀ ਸਿਰਫ ਪੜ੍ਹਨ ਤੱਕ ਹੈ, ਗਾਉਣ ਤੱਕ ਹੈ, ਮਾਨਵਤਾ ਦੇ ਵਿੱਚੋਂ ਇਹ ਚੀਜ਼ ਅਸੀਂ ਵੇਖਣ ਦਾ ਯਤਨ ਨਹੀਂ ਕੀਤਾ। ਗੁਰੂ ਨਾਨਕ ਪਿਤਾ ਮਹਾਰਾਜ ਨੇ ਇਹ ਭਾਸ਼ਾ, ਇਹ ਵਿਚਾਰ, ਇਹ ਬਖਸ਼ਿਸ਼, ਇਹ ਉਪਦੇਸ਼ ਸੰਸਾਰ ਦੇ ਅੰਦਰ ਮਨੁੱਖਤਾ ਦੇ ਹਿਰਦੇ ਤੱਕ ਪਹੁੰਚਾਉਣ ਲਈ ਇਹ ਵਿਚਾਰ ਬਖਸ਼ਿਸ਼ ਕੀਤੇ ਸਨ, ਅਤੇ ਖਿਆਲ ਬੜਾ ਪਿਆਰਾ ਦਿੱਤਾ। ਕਹਿਣਗੇ ਮੂੰਹ ਕਿ ਬੋਲਣ ਬੋਲੀ ਹੈ, ਜਿੱਤ ਸੁਣ ਧਰੇ ਪਿਆਰ, ਅਤੇ ਵੀ ਕਿਹਾ ਬਾਬਾ ਬੋਲੀਏ ਪਤ ਹੋਏ ਉੱਤਮ ਸੇ, ਦਾਰੀ ਉੱਤਮ ਕਹੀਏ ਨੀਚ ਕਰਮ ਬਹਿ ਰੋਏ। ਨਾਨਕ ਫਿੱਕੇ ਬੋਲਿਆ, ਤੁਸੀਂ ਕਿਸੇ ਨੂੰ ਫਿੱਕਾ ਬੋਲ ਕੇ ਵੇਖੋ, ਬਾਪ ਵੀ ਗੁੱਸੇ 'ਚ ਆਣ ਕੇ ਪੁੱਤਰ ਨੂੰ ਫਿੱਕਾ ਬੋਲ ਪਵੇ ਨਾ, ਬੱਚੇ 'ਚ ਕਸੂਰ ਨਾ ਹੋਵੇ, ਅਤੇ ਅੱਧੇ ਘੰਟੇ ਬਾਅਦ ਬਾਪ ਨੂੰ ਸੌਰੀ ਕਹਿਣਾ ਪੈਂਦਾ, ਪੁੱਤਰ ਤੂੰ ਸਹੀ ਸੀ, ਮੈਨੂੰ ਗੁੱਸਾ ਆ ਗਿਆ। ਕਦੀ ਵੇਖਣਾ, ਫਿੱਕਾ ਬੋਲਣ ਨਾਲ ਮਨੁੱਖ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸਦੀਏ, ਫਿੱਕੇ ਫਿੱਕੀ ਸੋਏ। ਸੋਏ ਮੀਨਿੰਗ ਉਹਦੀ ਸ਼ੋਭਾ, ਉਹਦੀ ਸ਼ੋਭਾ ਚੰਗੀ ਨਹੀਂ ਹੁੰਦੀ, ਫਿੱਕੀ ਹੁੰਦੀ ਹੈ, ਉਹਨੂੰ ਕੋਈ ਚੰਗਾ ਨਹੀਂ ਕਹਿੰਦਾ। ਪਹਿਲਾਂ ਪਰਮਾਤਮਾ ਦੀ ਭਾਸ਼ਾ ਸਿੱਖ, ਮਨੁੱਖਤਾ ਵਿੱਚੋਂ ਨਿਰੰਕਾਰ ਵੇਖਣਾ ਹੈ। ਕਿਸੇ ਉਹ 4 ਦੀਵਾਰੀ ਵਿੱਚ ਕੈਦ ਨਹੀਂ ਹੈ ਮਾਲਕ, ਜਿਸ ਨੂੰ ਤੂੰ ਪਾਉਣਾ ਚਾਹੁੰਦਾ ਹੈ। ਜਿੱਦਣ ਸਿੱਖ ਕੌਮ ਅਕਾਲ ਪੁਰਖ ਪਰਮਾਤਮਾ ਬਾਰੇ ਕਲੀਅਰ ਹੋ ਜਾਏਗੀ ਨਾ, ਪਰਮਾਤਮਾ ਕੀ ਹੈ, ਉਹ ਦੈਵੀ ਗੁਣ ਨੇ, ਉਹ ਇੱਕ ਤਾਕਤ ਹੈ, ਇੱਕ ਸਤਾ ਹੈ ਜਿਹੜੀ ਮਨੁੱਖਤਾ ਦੇ ਵਿੱਚ ਵੱਸਦੀ ਹੈ, ਫਿਰ ਭਾਗਾਂ ਵਾਲੇ ਹੋ ਕਿਨਕਾ ਹੈ ਕਿ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਲੀ ਨਾ ਆਵੇ ਵਾਲੀ ਪਰਿਭਾਸ਼ਾ ਬਣ ਜਾਏਗੀ। ਸੁਣਨ ਦੀ ਬਾਣੀ ਵਿੱਚ ਜਪਜੀ ਸਾਹਿਬ ਦਾ ਪਾਠ ਇੱਕ ਸਿੱਖ ਹੋਣ ਦੇ ਨਾਤੇ ਰੋਜ਼ਾਨਾ ਕਰਨ ਦਾ ਸਾਨੂੰ ਹੁਕਮ ਹੈ। ਤੁਸੀਂ ਰੋਜ਼ਾਨਾ ਜਪਜੀ ਸਾਹਿਬ ਦਾ ਪਾਠ ਕਰਦੇ ਹੈ, ਚਾਰ ਸੁਣੇ ਵਾਲੀਆਂ ਪੌੜੀਆਂ ਨੇ, ਉਸ ਤੋਂ ਬਾਅਦ ਚਾਰ ਮੰਨੇ ਵਾਲੀਆਂ ਨੇ। ਮਨੁੱਖ ਨੇ ਪਹਿਲਾਂ ਸੁਣਨਾ ਹੈ। ਕੋਈ ਵੀ ਕੰਮ ਹੈ, ਤੁਸੀਂ ਆਪਣੇ ਪੁੱਤਰ ਨੂੰ ਬਾਜ਼ਾਰ ਭੇਜਦੇ ਹੋ 500 ਰੁਪਈਆ ਦੇ ਕੇ ਵੀ ਜਾ ਬੇਟਾ ਆ ਸਮਾਨ ਲੈ ਕੇ ਆ, ਉਹ 500 ਦਾ ਸਮਾਨ ਤਾਂ ਬਾਅਦ ਵਿੱਚ ਲੈ ਕੇ ਆਏਗਾ, ਪਹਿਲਾਂ ਸੁਣੇਗਾ ਨਾ ਲਿਆਉਣਾ ਕੀ ਹੈ। ਪਹਿਲਾਂ ਸੁਣੇਗਾ, ਤੁਸੀਂ ਆਪਣੇ ਬੇਟੇ ਨੂੰ 500 ਰੁਪਈਆ ਦਿੱਤਾ, ਲੈ ਪੁੱਤਰ ਬਾਜ਼ਾਰੋਂ ਆ ਸਮਾਨ ਲੈ ਕੇ ਆ, ਜੇ ਤਾਂ ਜ਼ਿਆਦਾ ਹੋਏਗਾ ਲਿਖ ਲਏਗਾ ਪਰਚੀ 'ਤੇ, ਜੇ 2-4 ਆਈਟਮਾਂ ਹੋਣਗੀਆਂ ਮੂੰਹ ਜ਼ਬਾਨੀ ਯਾਦ ਰਹਿਣਗੀਆਂ। ਮੰਨ ਲਓ ਜਿਸ ਵਕਤ ਤੁਸੀਂ ਆਪਣੇ ਬੇਟੇ ਨੂੰ 500 ਰੁਪਈਆ ਦੇ ਰਹੇ ਜੇ, ਜਦੋਂ ਬੋਲ ਰਹੇ ਜੇ, ਉਹਨੂੰ ਸਮਾਨ ਲਿਖਾ ਰਹੇ ਜੇ, ਉਦੋਂ ਦਾ ਧਿਆਨ ਨਹੀਂ ਹੈਗਾ, 500 ਰੁਪਈਆ ਲੈ ਕੇ ਬਾਜ਼ਾਰ ਚਲਾ ਗਿਆ। ਬਹੁਤ ਵਾਰੀ ਐਸਾ ਹੁੰਦਾ ਹੋਏਗਾ ਜੋ ਮੰਗਾਇਆ ਸੀ ਉਹ ਨਹੀਂ ਲਿਆਂਦਾ, ਜੋ ਨਹੀਂ ਮੰਗਾਇਆ ਸੀ ਉਹ ਲੈ ਆਉਂਦਾ। ਕਿਉਂ? ਪੈਸੇ ਲੈਣ ਵਕਤ ਵੀ ਬੇਧਿਆਨੀ ਸੀ ਅਤੇ ਸਮਾਨ ਸੁਣਨ ਵਕਤ ਵੀ ਬੇਧਿਆਨੀ ਸੀ। ਅੰਦਾਜ਼ਾ ਲਗਾ ਲਓ, ਨਿੱਕੀ ਜਿਹੀ ਗੱਲ ਹੈ, ਨਿੱਕੀ ਜਿਹੀ ਵਸਤੂ ਲਿਆਉਣ ਬਦਲੇ ਭੁਲੇਖਾ ਪੈ ਸਕਦਾ ਹੈ। ਬੇਟਾ ਮੰਨੇਗਾ ਤੇ ਤਾਂ ਜੇ ਉਹਨੂੰ ਸੁਣਨ ਵਕਤ ਉਹਦਾ ਮਨ ਇਕਾਗਰ ਹੈ। ਸਤਿਗੁਰੂ ਜੀ ਕਹਿੰਦੇ ਤੂੰ ਉਪਦੇਸ਼ ਮੰਨੇਗਾ ਤੇ ਤਾਂ ਜੇ ਪਹਿਲਾਂ ਉਪਦੇਸ਼ ਸੁਣੇਗਾ, ਉਪਦੇਸ਼ ਤੇ ਸੁਣਿਆ ਹੀ ਨਹੀਂ। ਛੋਟੀ ਜਿਹੀ ਉਦਾਹਰਨ ਦੇਵਾਂ, ਸਾਡੇ ਘਰ ਵਿੱਚ 3 ਦਿਨ ਅਖੰਡ ਪਾਠ ਚੱਲਦਾ ਹੈ, ਜੋ ਸਿੱਖ ਰਹਿਤ ਮਰਿਆਦਾ ਉਹਦੇ ਮੁਤਾਬਕ 2 ਹੀ ਪਾਠ ਨੇ, ਇੱਕ ਸਧਾਰਨ ਪਾਠ, ਇੱਕ ਅਖੰਡ ਪਾਠ। 3 ਪਾਠ ਦੀ ਕੋਈ ਸਿੱਖ ਕੌਮ ਵਿੱਚ ਮਰਿਆਦਾ ਨਹੀਂ ਹੈ, ਭਾਵੇਂ ਇਹਦੇ ਨਾਂ 'ਤੇ ਅੱਜ ਕੋਈ ਸੰਪਟ ਪਾਠ ਚਲਾ ਰਿਹਾ, ਕੋਈ ਕੋਤਰੀਆਂ ਚਲਾ ਰਿਹਾ, ਵੱਖ ਵੱਖ ਮਰਿਆਦਾਵਾਂ ਬਣ ਗਈਆਂ। ਪਰ ਜੋ 1932 ਵਿੱਚ ਖਰੜਾ ਤਿਆਰ ਕਰਕੇ ਜੋ 45 ਵਿੱਚ ਲਾਗੂ ਕੀਤੀ ਗਈ ਸਿੱਖ ਰਹਿਤ ਮਰਿਆਦਾ, ਉਹਦੇ ਵਿੱਚ 2 ਹੀ ਪਾਠ ਨੇ। ਵੀ ਜੇ ਘੱਟ ਸਮਾਂ ਹੈ ਤਾਂ ਅਖੰਡ ਪਾਠ ਕਰਾਓ, ਉਹਦੀ ਵੀ ਕੰਡੀਸ਼ਨ ਹੈ, ਪਰਿਵਾਰ ਕੋਲ ਬੈਠ ਕੇ ਸੁਣੋ। ਜੇ ਨਹੀਂ ਸਹਿਜ ਪਾਠ ਕਰਾਉਣਾ, ਸਧਾਰਨ ਕਰਾਉਣਾ ਹੈ, ਹਫ਼ਤਾ 2 ਹਫ਼ਤੇ 15 ਦਿਨ ਕਰਨਾ ਹੈ, ਤਾਂ ਵੀ ਕੋਲ ਬੈਠ ਕੇ ਸੁਣੋ। ਪਹਿਲੀ ਗੱਲ ਆਪ ਕਰੋ, ਨਹੀਂ ਜੇ ਕਰਾਉਣਾ ਹੈ ਤਾਂ ਕੋਲ ਬੈਠ ਕੇ ਸੁਣੋ। ਅਸੀਂ ਸੁਣਿਆ ਹੀ ਨਹੀਂ ਅਤੇ ਮੰਨਾਂਗੇ ਕਿੱਥੋਂ? ਪਾਠ ਹੋ ਰਿਹਾ ਹੈ, ਪਾਠ ਸੁਣਨ ਵਕਤ ਅਸੀਂ ਸਾਰੇ ਗ੍ਰਿਸਤੀ ਹਾਂ, ਅਸੀਂ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਹਾਂ, ਟੀਚਰ ਨੂੰ ਕਹੀਏ ਤੂੰ ਇੰਗਲਿਸ਼ ਪੜ੍ਹਾਈ ਜਾ ਕਮਰੇ ਦੇ ਵਿੱਚ, ਸਾਡੇ ਬੱਚੇ ਘਰ ਨੇ ਉਹ ਆਪਣਾ ਕੰਮ ਕਰਨਗੇ, ਕੀ ਸਾਡੇ ਬੱਚੇ ਪਾਸ ਹੋ ਸਕਦੇ ਨੇ? ਕੀ ਸਾਡੇ ਬੱਚੇ ਕੋਈ ਇਮਤਿਹਾਨ ਦੇ ਵਿੱਚੋਂ? ਜੇ ਟੀਚਰ ਪੜ੍ਹਾ ਰਿਹਾ 45-50 ਵਿਦਿਆਰਥੀ ਸਟੂਡੈਂਟ ਉਹਦੇ ਅੱਗੇ ਬੈਠੇ ਹੋਣਗੇ, ਫਿਰ ਕੇਵਲ ਇੱਦਾਂ ਹੀ ਨਹੀਂ ਪੜ੍ਹਾਉਣਾ, ਉਹਨੇ ਲੈਸਨ ਦੇ ਤਾ, ਉਹਨੇ ਉਹਨਾਂ ਦਾ ਕੰਮ ਵੀ ਚੈੱਕ ਕਰਨਾ, ਹੋਮਵਰਕ ਵੀ ਚੈੱਕ ਕਰਨਾ ਵੀ ਘਰ ਜੋ ਲੈਸਨ ਦਿੱਤਾ ਸੀ, ਜੋ ਮੈਂ ਇਹਨਾਂ ਨੂੰ ਹੋਮਵਰਕ ਦਿੱਤਾ ਸੀ, ਇਹ ਕਰਕੇ ਵੀ ਲਿਆਏ ਕਿ ਨਹੀਂ ਕਰਕੇ ਲਿਆਏ। ਜੇ ਅਸੀਂ ਸੰਸਾਰ ਦੀ ਇੰਨੀ ਪੜ੍ਹਾਈ ਪ੍ਰਤੀ ਸੁਚੇਤ ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਵਿਚਾਰਧਾਰਾ ਪ੍ਰਤੀ ਇੰਨੇ ਸੁਚੇਤ ਨਹੀਂ ਹਾਂ। ਸੁਣਿਆ ਨਹੀਂ, ਮੰਨਣ ਦੀ ਗੱਲ ਬਾਅਦ ਵਿੱਚ ਹੈ। 4 ਪੌੜੀਆਂ ਸੁਣਨ ਦੀਆਂ ਆਉਂਦੀਆਂ, ਉਸ ਤੋਂ ਬਾਅਦ ਆਉਂਦੀਆਂ 3 ਮੰਨਣ ਵਾਲੀਆਂ, ਉਸ ਤੋਂ ਬਾਅਦ ਜਿਹੜੀ 1 ਪੌੜੀ ਹੈ ਜਿੱਥੇ ਕੇਵਲ ਇੱਕ ਲਾਂ ਹੈ ਮੰਨੇ, ਅਗਲੀਆਂ 3 ਪੌੜੀਆਂ ਮੰਨੇ ਦੁਲਾਵਾਂ ਨੇ। ਪਹਿਲੀ ਪੌੜੀ ਹੈ ਮੰਨੇ ਕੀ ਗੱਤ, ਪਹਿਲਾਂ ਸੁਣਿਆ, ਹੁਣ ਗੱਲ ਆ ਗਈ ਮੰਨਣ ਦੀ। ਮੰਨੇ ਕੀ ਗੱਤ ਕਹੀ ਨਾ ਜਾਏ, ਜਿਸ ਨੇ ਆਪਣੇ ਗੁਰੂ ਦੀ ਗੱਲ ਮੰਨ ਲਈ, ਆਪਣੇ ਗੁਰੂ ਦਾ ਉਪਦੇਸ਼ ਮੰਨ ਲਿਆ, ਉਹਦੀ ਅਵਸਥਾ ਕੋਈ ਬਿਆਨ ਨਹੀਂ ਕਰ ਸਕਦਾ। ਮੁੱਖ ਵਾਕ ਆਇਆ ਧਨਾਸਰੀ ਰਾਗ, ਘਰ 12 ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ, ਮੁੱਖ ਵਾਕ ਦਾ ਰਹਾਓ ਦਾ ਬੰਦ ਬੰਧਨਾ, ਕਿੱਡਾ ਵੱਡਾ ਭੁਲੇਖਾ ਕਰ ਦਿੱਤਾ ਮੇਰੇ ਮਾਲਕ ਨੇ ਸਾਡੇ ਜੀਵਨ 'ਚੋਂ। ਕਹਿੰਦੇ ਤੂੰ ਆਪਣੇ ਜੀਵਨ 'ਚ ਬੰਧਨਾ ਕਰ, ਮਹਾਰਾਜ ਕਿਹਦੇ ਅੱਗੇ ਕਰਾਂ? ਇੱਥੇ ਤਾਂ ਹਰ 4 ਘਰ ਭਗਵਾਨ ਬਣ ਕੇ ਬੈਠਾ ਹੈ, ਹਰ 5 ਘਰ ਪਰਮਾਤਮਾ ਬਣ ਕੇ ਬੈਠਾ, ਕਿਹਨੂੰ ਕਰਾਂ ਬੰਧਨਾ? ਕਹਿੰਦੇ ਆ ਤੇਰਾ ਭੁਲੇਖਾ ਦੂਰ ਕਰਾਂ। ਕਿਹਨੂੰ ਕਰਨੀ ਹੈ ਬੰਧਨਾ? ਹਰ ਬੰਧਨਾ, ਹਰੀ ਨੂੰ ਬੰਧਨਾ ਕਰ, ਹਰੀ ਅੱਗੇ ਨਮਸਕਾਰ ਕਰ, ਉਸ ਪਰਮਾਤਮਾ ਅੱਗੇ ਸਿਰ ਚੁਕਾ। ਅਤੇ ਅਸੀਂ ਤਾਂ ਪਰਮਾਤਮਾ ਵੇਖਿਆ ਨਹੀਂ, ਸਾਡੇ ਵਾਸਤੇ ਪਰਮਾਤਮਾ ਕੀ ਹੈ? ਪੋਥੀ ਪਰਮੇਸ਼ਰ ਕਾ ਥਾਨ, ਵਾਹ ਵਾਹ ਬਾਣੀ ਨਿਰੰਕਾਰ ਹੈ। ਸਾਨੂੰ ਨਿਰੰਕਾਰ ਦੀ ਬਾਤ ਦੱਸਦੀ ਹੈ ਸਤਿਗੁਰ ਦੀ ਬਾਣੀ, ਸਾਨੂੰ ਨਿਰੰਕਾਰ ਬਾਰੇ ਗਿਆਨ ਦਿੰਦੀ ਹੈ ਸਤਿਗੁਰ ਦੀ ਬਾਣੀ। ਫਿਰ ਦੱਸਿਆ ਉਹਦੀ ਬੰਧਨਾ ਕਿਵੇਂ ਕਰਨੀ ਹੈ, ਕੇਵਲ ਸਿਰ ਝੁਕਾਉਣਾ ਬੰਧਨਾ ਨਹੀਂ। ਅਗਲਾ ਵਾਕ ਬੜਾ ਪਿਆਰਾ ਹੈ, ਬੰਧਨਾ ਹਾਰ ਬੰਧਨਾ ਗੁਣ ਗਾਵੋ, ਆ ਇਹ ਬੰਧਨਾ, ਗੁਣ ਗਾਵੋ ਗੋਪਾਲ ਰਾਏ। ਗੋ ਮੀਨਿੰਗ ਧਰਤੀ, ਪਾਲ ਮੀਨਿੰਗ ਧਰਤੀ ਨੂੰ ਪਾਲਣ ਵਾਲਾ, ਤਾਂ ਧਰਤੀ ਨੂੰ ਕੌਣ ਪਾਲਦਾ ਹੈ? ਕੋਈ ਇਨਸਾਨ ਪਾਲਦਾ ਧਰਤੀ ਨੂੰ? ਕੋਈ ਬੰਦਾ ਧਰਤੀ ਨੂੰ ਪਾਲ ਸਕਦਾ? ਪਰ ਅਸੀਂ ਤਾਂ ਗੁਣ ਉਹਦੇ ਕਹਾਉਂਦੇ ਹਾਂ ਜਿਹੜਾ ਕੇਵਲ ਦੋ ਚਾਰ ਬੰਦਿਆਂ ਨੂੰ ਰੋਟੀ ਦਿੰਦਾ ਹੋਵੇ, ਜਿਹੜਾ ਦੋ ਚਾਰ ਬੰਦਿਆਂ ਦਾ ਆਸਰਾ ਹੋਵੇ, ਕਈ ਵਾਰੀ ਸਾਰਾ ਜੀਵਨ ਉਹਦੇ ਗੁਣ ਗਾਉਂਦਿਆਂ ਲੰਘ ਜਾਂਦੀ ਹੈ। ਕਹਿੰਦੇ ਉਹਦੇ ਗੁਣ ਗਾ ਜਿਹੜਾ ਸਮੁੱਚੀ ਕਾਇਨਾਤ ਨੂੰ ਪਾਲਦਾ। ਬੰਧਨ ਹਰ ਬੰਧਨ ਗੁਣ ਗਾਵੋ ਗੋਪਾਲ ਰਾਏ, ਵੱਡੇ ਭਾਗ ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਜਦੋਂ ਉਹਦੇ ਗੁਣ ਗਾਏਗਾ ਤੇਰੀ ਜ਼ਿੰਦਗੀ ਦੇ ਐਬ ਮਿਟਣਗੇ। ਗੁਣ ਕੇ ਗੁਣੀ ਸਮਾਵਣਿਆਂ ਵਾਲੀ ਗੱਲ ਬਣੇ। ਜਿਉਂ ਜਿਉਂ ਗੁਣ ਗਾਏਗਾ, ਜਿਉਂ ਜਿਉਂ ਉਹਦੀ ਉਸਤਤ ਕਰੇਗਾ, ਜਿਉਂ ਜਿਉਂ ਉਹਦੀ ਮਹਿਮਾ ਕਰੇਗਾ, ਤੇਰੇ ਐਬ ਘੱਟਦੇ ਜਾਣਗੇ। ਤੂੰ ਉਹਦੇ ਗੁਣ ਆਪਣੇ ਜੀਵਨ 'ਚ ਵਸਾਉਣੇ ਨੇ। ਅਤੇ ਜਿਨ੍ਹਾਂ ਨੇ ਗੁਣ ਗਾਏ ਨੇ ਨਾ, ਗੁਰਬਾਣੀ ਵਿੱਚ ਪਰਮਾਤਮਾ ਨੂੰ ਬੇਅੰਤ ਕਿਹਾ, ਪਰਮਾਤਮਾ ਨੂੰ ਬੇਅੰਤ ਗੁਣਾਂ ਦਾ ਮਾਲਕ ਕਿਹਾ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਵਿੱਚ ਤਾਂ ਗੁਣ ਬੇਅੰਤ ਨੇ, ਜਿਹੜੇ ਪਰਮਾਤਮਾ ਨਾਲ ਸਾਂਝ ਪਾਉਂਦੇ ਨੇ ਉਹਨਾਂ ਦੀ ਵੀ ਕੋਈ ਅਵਸਥਾ ਬਿਆਨ ਨਹੀਂ ਕਰ ਸਕਦਾ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ, ਪਹਿਲੇ ਮਨ ਦੇ ਮੰਮੇ ਉੱਤੇ ਟਿੱਪੀ ਹੈ, ਨੰਨੇ ਨੂੰ ਸਿਹਾਰੀ ਹੈ। ਜੇ ਕੋ ਮਨ, ਜੇ ਕੋਈ ਇਸ ਗੱਲ ਨੂੰ ਮੰਨ ਕੇ, ਕਿਹਦੇ ਵਿੱਚ? ਮਨ ਵਿੱਚ। ਦੋ ਵਾਰੀ ਮਨ ਲਭ ਜਾਇਆ, ਇੱਕ ਮਨ ਦਾ ਅਰਥ ਹੈ ਮੰਨ ਕੇ, ਦੂਜੇ ਮਨ ਦਾ ਅਰਥ ਹੈ ਮਨ ਵਿੱਚ। ਜੇ ਕੋ ਮਨ ਜਾਣੇ ਮਨ ਕੋਏ, ਜੇ ਕੋਈ ਗੱਲ ਨੂੰ ਮੰਨ ਲਵੇ, ਕਿਹਦੇ ਵਿੱਚ? ਮਨ ਵਿੱਚ। ਕੀ? ਐਸਾ ਨਾਮ ਨਿਰੰਜਨ ਹੋਏ। ਹੁਣ ਇਸ ਤੋਂ ਬਾਅਦ ਜਿਹੜੀ ਪੌੜੀ ਆਰੰਭ ਹੁੰਦੀ ਹੈ ਉੱਥੇ ਦੁਲਾਵਾਂ, ਪਹਿਲੀ ਹੈ ਮੰਨੇ ਕਿ ਜਿਹਨੇ ਮੰਨ ਲਈ ਹੈ। ਜਿਹੜੀ ਅਗਲੀ ਪੌੜੀ ਹੈ ਉਹ ਹੈ ਮੰਨੇ, ਜੇ ਕੋਈ ਗੁਰੂ ਦੀ ਗੱਲ ਮੰਨ ਲਵੇ ਤਾਂ, ਤਾਂ ਆ ਗਿਆ। ਪਹਿਲੀ ਪੌੜੀ ਸੀ ਜਿਸ ਨੇ ਗੱਲ ਮੰਨ ਲਈ ਹੈ, ਦੂਸਰੀ ਪੌੜੀ ਵਿੱਚ ਕਹਿਤਾ ਜੇ ਕੋਈ ਗੁਰੂ ਜੀ ਦੀ ਗੱਲ ਮੰਨ ਲਵੇ, ਕੀ ਹੋਏਗਾ? ਮੰਨੇ ਸੁਰਤ ਹੋਵੇ, ਮੰਨੇ ਸੁਰਤ ਹੋਵੇ। ਜੇ ਕੋਈ ਗੁਰੂ ਜੀ ਦੀ ਗੱਲ ਮੰਨ ਲਵੇਗਾ ਉਹਦੀ ਸੁਰਤ ਹੋ ਜਾਏਗੀ। ਕੀ ਉੱਚੀ ਸੁਰਤ ਹਰ ਬੰਦੇ ਕੋਲ ਹੁੰਦੀ ਹੈ? ਕਦੀ ਵੇਖਣਾ, ਮਨੁੱਖ ਜੂਆ ਖੇਡਣ ਵਾਲਾ ਹੋਵੇ ਅਤੇ ਜਿਹੜਾ ਟਾਈਮ ਉਹਦਾ ਜੂਆ ਖੇਡਣ ਦਾ ਹੋਵੇ, ਜੁਆਰੀਆ ਹੋਵੇ, ਉਹ ਸਮਾਂ ਕਿਤੇ ਹੋਰ ਬਿਤਾ ਰਿਹਾ ਹੋਵੇ ਅਤੇ ਉਹਨੂੰ ਉਹਦੇ ਸਾਥੀ ਡੀਕ ਰਹੇ ਹੋਣ ਅਤੇ ਉਹਦਾ ਧਿਆਨ ਜੂਏ 'ਚ ਟਿਕਿਆ ਹੁੰਦਾ ਕਿ ਮੇਰਾ ਸਮਾਂ ਖੁੰਝਦਾ ਜਾਂਦਾ। ਕਈ ਸੰਸਾਰ 'ਤੇ ਐਸੇ ਵਿਅਕਤੀ ਨੇ ਜਿਨ੍ਹਾਂ ਨੂੰ ਨਸ਼ਾ ਪੀਣ ਤੋਂ ਬਿਨਾਂ ਰਾਤ ਨੂੰ ਨੀਂਦ ਨਹੀਂ ਆਉਂਦੀ, ਉਹਨਾਂ ਦੀ ਜ਼ਿੰਦਗੀ ਦਾ ਰੂਟੀਨ ਹੀ ਐਸਾ ਹੈ, ਉਹ ਰਾਤ ਨੂੰ ਸੌਂ ਨਹੀਂ ਸਕਦੇ ਜਿੰਨੀ ਦੇਰ ਤੱਕ ਥੋੜ੍ਹਾ ਜਿਹਾ ਨਸ਼ੇ ਦਾ ਸੇਵਨ ਨਾ ਕਰ ਸਕਣ। ਹੁਣ ਮੰਨ ਲਓ ਕੋਈ ਵਿਅਕਤੀ ਨਸ਼ੇ ਦਾ ਸੇਵਨ ਕਰਨ ਵਾਲਾ ਕਿਸੇ ਦੇ ਘਰ ਚਲਾ ਜਾਏ, ਉਹ ਰੋਟੀ ਅੱਗੇ ਰੱਖ ਦੇਣ, ਲਓ ਜੀ ਛਕੋ ਪ੍ਰਸ਼ਾਦਾ, ਟਾਈਮ ਹੋ ਗਿਆ, ਕਿ ਉਹਨੂੰ ਰੋਟੀ ਲੰਘਦੀ, ਉਹਦੀ ਜ਼ਿੰਦਗੀ ਦਾ ਰੂਟੀਨ ਹੈ, 30 ਸਾਲ ਤੋਂ ਰੂਟੀਨ ਪਾਲਿਆ ਹੋਇਆ ਵੀ ਜਿੰਨੀ ਦੇਰ ਤੱਕ ਇੱਕ ਦੋ ਪੈਗ ਨਾ ਲਵਾਂ ਤਾਂ ਮੈਨੂੰ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ। ਉਸ ਵਕਤ ਤੁਹਾਡੇ ਵੱਲੋਂ ਰੱਖਿਆ ਹੋਇਆ ਉਹਦੇ ਅੱਗੇ ਭੋਜਨ, ਪ੍ਰਸ਼ਾਦਾ, ਰੋਟੀ, ਉਹਦੀ ਸੁਰਤ ਵਿੱਚ ਨਹੀਂ, ਉਹਦੀ ਸੁਰਤ ਘਰ ਵਿੱਚ ਟਿੱਗੀ ਹੋਈ ਹੈ ਕਿ ਮੈਂ ਪੀਣੀ ਹੈ ਅਤੇ ਫਿਰ ਜਾ ਕੇ ਰੋਟੀ। ਉਹ ਬਹਾਨਾ ਮਾਰ ਦੇਵੇਗਾ, ਆ ਪਿਛਲੇ ਦਿਨੀ ਦਾਸ ਬੰਗਲਾ ਸਾਹਿਬ ਆਇਆ, ਇੱਥੋਂ ਮੈਂ ਪੰਜਾਬ ਨੂੰ ਵਾਪਸ ਜਾ ਰਿਹਾ ਸੀ ਅਤੇ ਮੇਰੇ ਨਾਲ ਇੱਕ ਸਰਦਾਰ ਸਾਹਿਬ ਬੈਠੇ ਹੋਏ ਅਤੇ ਜਦੋਂ ਟ੍ਰੇਨ 'ਚ ਅਸੀਂ ਸ਼ਤਾਬਦੀ 'ਚ ਪਹੁੰਚੇ ਅਤੇ ਉਹ 8 ਵਜੇ ਲੁਧਿਆਣੇ ਪਹੁੰਚਦੀ ਹੈ, ਤਾਂ ਰਸਤੇ 'ਚ ਜਾ ਕੇ ਗੱਲਾਂ ਬਾਤਾਂ ਚੱਲ ਪਈਆਂ, ਮੈਨੂੰ ਪੁੱਛਦੇ ਤੁਸੀਂ ਕਿੱਥੋਂ ਆਏ, ਮੈਂ ਕਿਹਾ ਮੈਂ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਕਥਾ ਕਰਕੇ ਪੰਜਾਬ ਜਾ ਰਿਹਾ। ਜਦੋਂ ਉਹ ਸ਼ਾਮਾਂ ਨੂੰ ਰੋਟੀ ਲੈ ਕੇ ਆਉਂਦੇ ਨੇ ਅਤੇ ਉਹਨੂੰ ਕਹਿੰਦਾ ਜੀ ਪੈਕ ਕਰ ਦਿਓ, ਮੈਂ ਕਿਹਾ ਤੁਸੀਂ ਵੀ ਛਕ ਲਓ, ਟਾਈਮ ਹੋ ਗਿਆ। ਪਹਿਲਾਂ ਤਾਂ ਉਹ ਸਿੱਖੀ ਦੀਆਂ ਗੱਲਾਂ ਕਰਦਾ ਹੈ, ਐਂ ਦਾੜਾ ਪ੍ਰਕਾਸ਼ ਸਿੱਖੀ ਦੀਆਂ ਬਾਤਾਂ ਪਾਉਂਦਾ ਹੋਵੇ। ਜਦੋਂ ਬਿਲਕੁਲ ਲੁਧਿਆਣੇ ਟ੍ਰੇਨ ਪਹੁੰਚਣ ਲੱਗੀ, ਮੈਂ ਕਿਹਾ ਤੁਸੀਂ ਵੀ ਛਕ ਲਓ, ਨਹੀਂ ਉਹਨੇ ਆਵਾਜ਼ ਮਾਰੀ ਵੀ ਤੁਸੀਂ ਮੇਰੀ ਰੋਟੀ ਪੈਕ ਕਰ ਦਿਓ ਜੀ। ਮੈਂ ਕਿਹਾ ਟਾਈਮ ਹੋ ਗਿਆ, ਛਕ ਲਓ। ਹੁਣ ਮੈਨੂੰ ਵੀ ਪਤਾ ਸੀ ਵੀ ਇੱਥੇ ਖਾ ਨਹੀਂ ਰਿਹਾ, ਕਾਰਨ ਕੋਈ ਹੈਗਾ ਹੈ। ਮੈਂ ਕਿਹਾ ਜੀ ਕਿਉਂ ਘਰ ਨਹੀਂ ਹੈ ਗੱਲ, ਕੋਈ ਕਾਰਨ ਕੀ ਹੈ? ਮੈਨੂੰ ਆਦਤ ਹੈ ਜੀ ਪੀਣ ਦੀ, ਥੋੜ੍ਹੀ ਜਿਹੀ ਜ਼ਿੰਦਗੀ ਦਾ ਰੂਟੀਨ ਜਿਹਾ ਬਣਿਆ ਹੋਇਆ, 25 ਸਾਲ ਉਮਰ ਲੰਘ ਗਈ ਹੈ, 25 ਸਾਲ ਤੋਂ ਰੂਟੀਨ ਬਣਾਇਆ, 2 ਪੈਗ ਪੀ ਕੇ ਪੀਂਦਾ ਮੈਂ ਰਾਤ ਨੂੰ। ਮੈਂ ਤਾਂ ਗੁਰਦੁਆਰੇ ਗੁਰਪੁਰਬ ਵੀ ਹੋਵੇ ਨਾ ਉੱਥੇ ਵੀ ਉਦਣ ਲੰਗਰ ਨਹੀਂ ਛਕਦਾ, ਭਾਵੇਂ ਸਾਰੀ ਸੇਵਾ ਨਿਭਾ ਲਵਾਂ, ਘਰ ਆਣ ਕੇ ਦੋ ਪੈਗ ਪੀਣਾ। ਉਹ ਸ਼ਾਨ ਦੱਸ ਰਿਹਾ ਸੀ ਆਪਣੀ, ਇਸ ਗੱਲ ਨੂੰ ਆਪਣੀ ਸ਼ਾਨ ਦੱਸ ਰਿਹਾ ਸੀ, ਇਹਨੂੰ ਆਪਣੀ ਅਮੀਰੀ ਦਾ ਇੱਕ ਬਹੁਤ ਵੱਡਾ ਸੁਪਨਾ ਦੱਸ ਰਿਹਾ ਸੀ, ਅਮੀਰੀ ਦਾ ਮੇਰੀ ਦਾ ਇੱਕ ਹਿੱਸਾ ਹੈ। ਮੈਂ ਕਿਹਾ ਵਾਹ, ਸਰੂਪ ਕਿੱਡਾ ਸੋਹਣਾ, ਕਿੱਡਾ ਸੋਹਣਾ ਦਾੜਾ ਪ੍ਰਕਾਸ਼, ਅਤੇ ਮੇਰੇ ਹਿਸਾਬ ਦੇ ਨਾਲ ਉਹ ਪੋਤਰਿਆਂ ਵਾਲਾ ਹੋਏਗਾ। ਅਤੇ ਜਿਸ ਇਨਸਾਨ ਦੀ ਅਜੇ ਤੱਕ ਇਹ ਆਦਤ ਹੈ ਰਾਤ ਨੂੰ ਦੋ ਪੈਗ ਪੀ ਕੇ ਸੋਣਾ ਹੈ, ਇਹਦਾ ਅਰਥ ਪ੍ਰਭਾਤ ਫੇਰੀਆਂ ਦੇ ਵਿੱਚ ਘੁੰਮਣ ਵਾਲਿਆ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਪੁੱਛ ਲੈਂਦਾ ਮੈਂ ਕਿਹੜੀ ਸ਼ਰਾਬ ਪੀਵਾਂ। ਪ੍ਰਭਾਤ ਫੇਰੀਆਂ 'ਚ ਲੰਗਰਾਂ ਦੀ ਸੇਵਾ ਕਰਨ ਵਾਲਿਆ, ਠੰਡੇ ਪਾਣੀ ਦੀਆਂ ਛਬੀਲਾਂ ਲਾਉਣ ਵਾਲਿਆ, ਕਿਤੇ ਗੁਰੂ ਨਾਨਕ ਦੇ ਕੋਲ ਪਵਿੱਤਰ ਹਿਰਦੇ ਨਾਲ ਕੇ ਬਹਿੰਦਾ, ਬਾਪੂ ਮੈਨੂੰ ਨਸ਼ਾ ਦੱਸ ਮੈਂ ਕਿਹੜਾ ਪੀਵਾਂ, ਮੈਂ ਤਾਂ ਰੋਜ਼ ਰਾਤ ਨੂੰ ਪੀਂਦਾ, ਪਤਨੀ ਨਾਲ ਵੀ ਗੱਲ ਕਰਨ ਜੋਗਾ ਨਹੀਂ ਰਹਿੰਦਾ, ਬੱਚੇ ਬਾਪ ਦੀ ਗੋਦ ਲੱਭਦੇ ਨੇ ਮੇਰੇ ਤੇ ਬੱਚੇ ਵੀ ਮੇਰੇ ਲਾਗੇ ਨਹੀਂ ਆਉਂਦੇ, ਬਾਪੂ ਮੈਨੂੰ ਦੱਸ ਮੈਂ ਕਿਹੜਾ ਨਸ਼ਾ ਪੀਵਾਂ। ਅਤੇ ਮਹਾਰਾਜ ਨੇ ਤਰੀਕਾ ਦੱਸਣਾ ਸੀ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰਨੀ ਕਸ ਪਾਈਏ ਪਾਠੀ ਭਵਨ ਪ੍ਰੇਮ ਕਾ ਪੋਚਾ, ਇਹ ਤਰਸ ਅਮਿਓ ਚਵਾਈ ਹੈ। ਬਾਬਾ ਮਨ ਮਤਵਾਰੋ ਨਾਮ ਰਸ ਪੀਵੇ, ਇਹ ਹੈ ਮਨ ਮਸਤਾਨਾ। ਜਿਹੜੇ ਮਨ ਨੂੰ ਜਪਜੀ ਸਾਹਿਬ ਦਾ ਨਸ਼ਾ ਲੱਗ ਗਿਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਪੜ੍ਹਨ ਦਾ ਨਸ਼ਾ ਲੱਗ ਗਿਆ, ਫਿਰ ਇਹ ਨਸ਼ਾ ਜਿਹਨਾਂ ਦੇ ਮਨ ਨੇ ਕੀਤਾ ਨਾ, ਕਦੀ ਵੇਖਣਾ ਸੰਸਾਰ 'ਤੇ ਮਨੁੱਖ ਨਸ਼ਾ ਪੀ ਕੇ ਘਰ ਆ ਜਾਏ, ਅਤੇ ਕਈ ਵਾਰੀ ਬੱਚੇ ਵੀ ਮੂੰਹ ਨਹੀਂ ਲਾਉਂਦੇ, ਪਰਿਵਾਰ ਵਾਲੇ ਵੀ ਕਹਿੰਦੇ ਹੁਣ ਸੌਂਜਾ ਮੱਤ ਟਿਕਾਣੇ ਨਹੀਂ। ਪਰ ਜੇ ਕਿਤੇ ਸਤਿਗੁਰ ਦੀ ਵਿਚਾਰ ਦਾ ਨਸ਼ਾ ਕੀਤਾ ਹੋਵੇ ਨਾ, ਮਨ ਮਤਵਾਰੋ ਨਾਮ ਰਸ ਪੀਵੇ, ਤਾਂ ਫਿਰ ਤਾਂ ਘਰ ਵਾਲੇ ਸਵਾਉਂਦੇ ਨਹੀਂ, ਕਹਿੰਦੇ ਬੋਲ ਤੇਰੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਨੇ, ਉਹ ਸਵਾਉਂਦੇ ਥੋੜ੍ਹਾ। ਜੇ ਕਿਸੇ ਨੂੰ ਇਹੋ ਜਿਹੀਆਂ ਵਿਚਾਰਾਂ ਕਰਨ ਦੀ ਆਦਤ ਪੈ ਜਾਏ ਤਾਂ ਫਿਰ ਤਾਂ ਘਰ ਦੇ ਕਹਿੰਦੇ ਬੋਲ, ਇਹਨਾਂ ਵਿਚਾਰਾਂ 'ਚ ਜੀਵਨ ਮਿਲਦਾ ਹੈ। ਇਹ ਨਸ਼ਾ ਜਿਸ ਨੂੰ ਕਰਨ ਦੀ ਆਦਤ ਪੈ ਜਾਏ, ਪੂਰਾ ਸਾਚ ਪਿਆਲਾ ਸਹਿਜੇ ਤਿਸੇ ਪਿਆਏ ਜਾਂ ਕੋ ਨਦਰ ਕਰੇ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਸ਼ੂਸ਼ੇ ਭਾਉ ਤਰੇ। ਜਿਹੜਾ ਅੰਮ੍ਰਿਤ ਦਾ ਵਪਾਰੀ ਬਣ ਗਿਆ ਉਹ ਸੰਸਾਰ ਦਿਆਂ, ਉਹ ਸ਼ਾਮਾਂ ਨੂੰ ਜਦੋਂ ਟਾਈਮ ਹੋਏਗਾ ਆਪਣੀ ਨੌਕਰੀ ਤੋਂ ਘਰ ਆਉਣ ਦਾ, ਉਹ ਕਿਸੇ ਸ਼ਰਾਬ ਦੀ ਦੁਕਾਨ ਅੱਗੇ ਲੈਣ 'ਚ ਲਾ ਕੇ ਸ਼ਰਾਬ ਨਹੀਂ ਲੈ ਰਿਹਾ ਹੋਏਗਾ ਕਿ ਪੀਣੀ ਹੈ ਜਾ ਕੇ, ਉਹ ਘਰ ਦੌੜੇਗਾ, ਸੋਦਰ ਦਾ ਟਾਈਮ ਹੋ ਗਿਆ ਬੱਚਿਆਂ ਜਾ ਕੇ ਪੜ੍ਹਨੀ ਹੈ, ਘਰ ਜਾ ਕੇ ਬੱਚਿਆਂ 'ਚ ਪਾਠ ਕਰਨਾ ਹੈ, ਮੈਂ ਅੱਜ ਆਪਣੀ ਧੀ ਦੇ ਨਾਲ ਬਹਿ ਕੇ ਪਾਠ ਕਰਨਾ ਹੈ। ਕੱਲ੍ਹ ਮੈਂ ਆਪਣੇ ਪੁੱਤਰ ਨੂੰ ਕਿਹਾ ਸੀ ਪੁੱਤਰ ਤੂੰ ਸੋਦਰ ਦੀ ਬਾਣੀ ਤੋਂ ਬਾਅਦ ਅਰਦਾਸ ਕਰੀ, ਅੱਜ ਮੇਰੇ ਪੁੱਤਰ ਦੀ ਵਾਰੀ ਹੈ, ਪਰਸੋਂ ਮੇਰੀ ਪਤਨੀ ਦੀ ਵਾਰੀ ਹੈ, ਚਾਰ ਪੰਜ ਜੀ ਨੇ ਰੋਜ਼ ਵਾਰੀ ਬੱਧੀ ਹੋਈ ਹੈ, ਅੱਜ ਸੋਦਰ ਤੋਂ ਬਾਅਦ ਮੇਰੇ ਬੇਟੇ ਨੇ ਅਰਦਾਸ ਕਰਨੀ ਹੈ। ਜੇ ਇਹ ਨਸ਼ਾ ਅਜਿਹਾ ਕਰਨਾ, ਪਰ ਅਸੀਂ ਕਹਿੰਦੇ ਨਹੀਂ ਨਹੀਂ ਇਹਦੀ ਲੋੜ ਨਹੀਂ, ਇੱਥੇ ਸੰਸਾਰ ਦੇ ਅੰਦਰ ਆਪਣੀ ਜ਼ਿੰਦਗੀ ਜਿਉਣ ਦਾ। ਖੈਰ ਜੇ ਗੱਲ ਸਮਝ ਆ ਜਾਏ, ਸੁਰਤ ਹਰ ਇਨਸਾਨ ਦੇ ਕੋਲ ਹੈ। ਸਤਿਗੁਰੂ ਜੀ ਕਹਿੰਦੇ ਮੈਂ ਤੇਰੀ ਸੁਰਤ ਪਵਿੱਤਰ ਕਰਨਾ ਚਾਹੁੰਦਾ। ਕਈ ਵਾਰੀ ਵੇਖ ਅਸੀਂ ਉਹ ਸੁਲਤਾਨਪੁਰ ਵਾਲੀ ਸਾਖੀ ਸੁਣਦੇ ਵੀ ਹਾਂ ਅਤੇ ਸੁਣਾਉਂਦੇ ਵੀ ਹਾਂ। ਜਦੋਂ ਮਹਾਰਾਜ ਸੁਲਤਾਨਪੁਰ ਗਏ ਰਹੇ ਸੀ ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਉਹ ਕਹਿੰਦੇ ਠੀਕ ਹੈ ਤੁਸੀਂ ਕਹਿੰਦੇ ਹੋ ਕੋਈ ਹਿੰਦੂ ਮੁਸਲਮਾਨ ਨਹੀਂ, ਚੱਲ ਸਾਡੇ ਨਾਲ ਨਮਾਜ਼ ਪੜ੍ਹੋ। ਮਹਾਰਾਜ ਕਹਿੰਦੇ ਚਲੋ ਮੈਂ ਪੜ੍ਹਦਾ ਤੁਹਾਡੇ ਨਾਲ ਨਮਾਜ਼, ਮੈਨੂੰ ਕੀ ਅਰਜ਼ ਹੈ। ਹੁਣ ਉੱਥੋਂ ਉਹ ਸਾਖੀ ਤੋਂ ਸਿੱਖਿਆ ਕੀ ਲਈ? ਸਤਿਗੁਰੂ ਜੀ ਗਏ ਥੋੜ੍ਹਾ ਚਿਰ ਬਾਅਦ ਬਾਹਰ ਆ ਗਏ, ਕਾਜੀ ਨੇ ਸ਼ਿਕਾਇਤ ਲਾਤੀ ਦੌਲਤ ਖਾਂ ਦੇ ਕੋਲ, ਸਾਰੇ ਕਹਿਣ ਲੱਗ ਪਏ ਜੀ ਇਹਨੇ ਨਮਾਜ਼ ਨਹੀਂ ਪੜ੍ਹੀ ਨਾਨਕ ਨੇ। ਮਹਾਰਾਜ ਕਹਿੰਦੇ ਮੈਂ ਤਾਂ ਪੜ੍ਹੀ ਹੈ ਤੁਸੀਂ ਪੜ੍ਹੀ ਹੈ, ਦੱਸੋ ਜਦੋਂ ਨਮਾਜ਼ ਪੜ੍ਹ ਰਹੇ ਸੀ ਚਿੱਤ ਕਿੱਥੇ ਸੀ ਤੁਹਾਡਾ, ਨਮਾਜ਼ ਪੜ੍ਹਨੀ ਕਿਹਨੇ, ਚਿੱਤ ਨੇ ਕਿ ਸਰੀਰ ਨੇ? ਕਹਿੰਦਾ ਜੀ ਚਿੱਤ ਨੇ, ਸੁਰਤ ਨੇ ਨਮਾਜ਼ ਪੜ੍ਹਨੀ। ਕਹਿੰਦੇ ਸੱਚੋ ਸੱਚ ਦੱਸੋ ਜਦੋਂ ਨਮਾਜ਼ ਪੜ੍ਹ ਰਹੇ ਸੀ ਸੁਰਤ ਕਿੱਥੇ ਸੀ? ਕਿਸੇ ਦੀ ਸੁਰਤ ਘੋੜਿਆਂ ਦਾ ਵਪਾਰ ਕਰਨ ਗਈ ਹੈ ਕਾਬਲ ਕੰਧਾਰ, ਕਿਸੇ ਦੀ ਸੁਰਤ ਇਹ ਹੈ ਵੀ ਘਰ ਅੱਜ ਘੋੜੀ ਨੇ ਨਵੇਂ ਬੱਚੇ ਨੂੰ ਜਨਮ ਦਿੱਤਾ ਹੈ, ਮੇਰਾ ਖੂਹ ਹੈ, ਕਿਤੇ ਖੂਹ 'ਚ ਨਾ ਡਿੱਗ ਪਵੇ। ਕਹਿਣ ਲੱਗੇ ਭਲੇ ਹੋ ਤੁਸੀਂ ਵੀ ਟਾਈਮ ਹੀ ਪਾਸ ਕਰਦੇ ਹੋ, ਤੁਹਾਡੀ ਸੁਰਤ ਨੇ ਕਦੀ ਨਮਾਜ਼ ਨਹੀਂ ਪੜ੍ਹੀ। ਇਹ ਸਾਖੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਸੁਣਾਈ ਗਈ, ਸਿੱਖ ਨੇ ਸੁਣੀ ਪਰ ਆਪਣੇ ਵੱਲ ਨਹੀਂ ਵੇਖਿਆ, ਮੈਂ ਵੀ ਤਾਂ ਇੱਦਾਂ ਹੀ ਕਰਦਾ, ਜਪਜੀ ਸਾਹਿਬ ਦਾ ਪਾਠ ਕਰ ਦੇਣਾ, ਸੁਰਤ ਇਹ ਟਿੱਕੀ ਹੁੰਦੀ ਦਵਦਾ ਸਮਾਪਤ ਹੋਵੇ, ਸਵੇਰੇ ਸਵੇਰ 'ਤੇ ਘਰ ਮਿਲ ਜਾਏਗਾ ਜਿਹਦੇ ਕੋਲੋਂ ਪੈਸੇ ਲੈਣੇ, ਇਹ ਨਾ ਹੋਵੇ ਕਿਤੇ ਜਾਂਦੇ ਨੂੰ ਆਪਸ ਹੀ ਚਲਾ ਜਾਏ। ਐਸਾ ਨਹੀਂ ਹੁੰਦਾ, ਕਈ ਵਾਰੀ ਮਨੁੱਖ ਅਰਦਾਸ ਵਿੱਚੋਂ ਹੀ ਬਾਹਰ ਨੂੰ ਭੱਜਦਾ, ਵਿੱਚੇ ਫੋਨ ਆ ਜਾਂਦਾ ਕਿ ਭਾਈ ਪੰਜ ਮਿੰਟ ਮੈਂ ਤੇਰਾ ਇੰਤਜ਼ਾਰ ਕਰਾਂਗਾ, ਆਣ ਕੇ ਮੇਰੇ ਕੋਲੋਂ ਪੈਸੇ ਲੈ ਜਾ। ਭੁੱਲ ਜਾਂਦੀ ਵਿੱਚੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ, ਵਿੱਚੇ ਰਹਿ ਜਾਂਦਾ। ਦੌਲਤ ਖਾਂ ਵਾਲੀ ਉਹ ਸਾਖੀ ਤੋਂ ਸੁਲਤਾਨਪੁਰ ਦੀ ਨਮਾਜ਼ ਪੜ੍ਹਨ ਵਾਲੀ ਸਾਖੀ ਤੋਂ ਮੈਂ ਤਾਂ ਕੋਈ ਸਿੱਖਿਆ ਨਹੀਂ ਲਈ। ਜਿਤਨਾ ਵੀ ਇਤਿਹਾਸ ਹੈ ਪੁਰਾਤਨ, ਉਸ ਇਤਿਹਾਸ ਨੂੰ ਮੈਂ ਆਪਣੇ ਜੀਵਨ 'ਤੇ ਲਾ ਕੇ ਵੇਖਣਾ ਕਿ ਜੇ ਦੌਲਤ ਖਾਂ ਨੂੰ, ਕਾਜ਼ੀ ਨੂੰ, ਗੁਰੂ ਨਾਨਕ ਸਾਹਿਬ ਕਹਿ ਸਕਦੇ ਨੇ, ਤੇਰੀ ਸੁਰਤ ਕਿੱਥੇ ਹੈ ਜਦੋਂ ਨਮਾਜ਼ ਪੜ੍ਹ ਰਿਹਾ ਸੀ, ਤਾਂ ਮੈਨੂੰ ਨਹੀਂ ਕਹਿ ਸਕਦੇ। ਕਈ ਵਾਰੀ ਵੇਖਣਾ ਕਈਆਂ ਨੂੰ ਜਪਜੀ ਸਾਹਿਬ ਮੂੰਹ ਜ਼ਬਾਨੀ ਕੰਠ ਹੁੰਦਾ ਹੈ, ਸੋਦਰ ਮੂੰਹ ਜ਼ਬਾਨੀ ਕੰਠ ਹੁੰਦਾ ਹੈ, ਉਹ ਪੜ੍ਹ ਰਹੇ ਹੁੰਦੇ ਨੇ ਸੋਦਰ, ਅਤੇ ਜਦੋਂ ਸੋਦਰ ਵਾਲੀ ਪੁਰਖ ਪੌੜੀ ਆਰੰਭ ਹੁੰਦੀ ਹੈ ਨਾ, ਪੜ੍ਹ ਸੋਦਰ ਰਹੇ ਹੁੰਦੇ ਨੇ, ਅਤੇ ਪੜ੍ਹ ਲੈਂਦੇ ਨੇ ਮੁੰਦਾ ਸੰਤੋਖ ਸ਼ਰਮ ਪਦ ਝੋਲੀ ਧਿਆਨ ਕੀ ਕਰੇ ਬਿਭੂਤ, ਪੜ੍ਹ ਜਪਜੀ ਸਾਹਿਬ ਰਹੇ ਹੁੰਦੇ ਨੇ, ਪੜ੍ਹਿਆ ਜਾਂਦਾ ਸੁਣ ਵੱਡਾ ਆਖਿਆ ਸਭ ਕੋਈ ਕੇਵਲ, ਕਿਉਂ ਸਰੀਰ ਪੜ੍ਹੀ ਜਾ ਰਹੇ, ਜ਼ੁਬਾਨ ਪੜ੍ਹੀ ਜਾ ਰਹੀ, ਸੁਰਤ ਨਹੀਂ ਪੜ੍ਹ ਰਹੀ। ਇੱਦਾਂ ਜੇ ਟੀਚਰ ਦੇ ਸਾਹਮਣੇ ਵਿਦਿਆਰਥੀ ਇੱਦਾਂ ਲੈਸਨ ਮੈਥ ਵਿੱਚ ਇੰਗਲਿਸ਼ ਬੋਲੀ ਜਾਵੇ, ਇੰਗਲਿਸ਼ ਦੇ ਵਿੱਚ ਪੰਜਾਬੀ ਬੋਲੀ ਜਾਏ, ਲੈਸਨ ਰਲਾ ਦੇਵੇ, ਗੱਲ ਬਣ ਜਾਏਗੀ? ਟੀਚਰ ਕਹੇਗਾ ਬੇਟਾ ਧਿਆਨ ਨਾਲ ਜੋ ਮੈਂ ਤੈਨੂੰ ਕੱਲ੍ਹ ਲੈਸਨ ਦਿੱਤਾ ਸੀ ਉਹਦੇ ਅਨੁਸਾਰ ਮੈਨੂੰ ਸੁਣਾ। ਜਿੱਦਣ ਸਿੱਖੀ ਦਾ ਸਕੂਲ ਸਮਝਾਂਗੇ ਨੇ ਗੁਰਦੁਆਰਾ ਪਾਗਾਂ ਵਾਲਿਓ, ਉਦਣ ਹਰ ਸਿੱਖ ਦੇ ਜੀਵਨ 'ਚੋਂ ਗੁਰਦੁਆਰਾ ਦਿਸੇਗਾ। ਨਿਸ਼ਾਨ ਸਾਹਿਬ ਤਾਂ ਬਾਹਰੋਂ ਦੱਸਦਾ ਹੈ ਇੱਥੇ ਗੁਰਦੁਆਰਾ ਹੈ, ਅਸਲੀ ਨਿਸ਼ਾਨ ਸਾਹਿਬ ਸਿੱਖ ਦੀ ਦਸਤਾਰ ਹੈ, ਸਿੱਖ ਦਾ ਕਰਤਵ ਹੈ। ਗੁਰਦੁਆਰਾ ਹੋਏ ਸੋਝੀ ਪਾਏ ਸੀ ਦਾ ਭਾਵ ਹੈ, ਭਾਂਡਾ ਹੱਛਾ ਸੋਏ, ਭਾਂਡਾ ਹੱਛਾ ਸੋਏ, ਜੋ ਤਿਸ ਭਾਵ ਸੀ। ਜਦੋਂ ਘੁਮਿਆਰ ਭਾਂਡੇ ਬਣਾਉਂਦਾ ਹੈ ਨਾ, ਉਹ ਬਣਾਉਂਦਾ ਤਾਂ ਸਾਰੇ ਇਸੇ ਰੀਝ ਨਾਲ ਹੈ, ਸਾਰੇ ਮਾਰਕੀਟ 'ਚ ਵਿਕ ਜਾਣੇ ਨੇ, ਪਰ ਕਈ ਭਾਂਡੇ ਇਸ ਏਡੇ ਬਦਕਿਸਮਤ ਹੁੰਦੇ ਨੇ, ਉਹ ਚਿੱਬੇ ਬਣਦੇ ਨੇ, ਵਿੰਗੇ ਬਣ ਜਾਂਦੇ ਨੇ, ਅਤੇ ਖਰੀਦਣ ਵਾਲਾ ਕਹਿੰਦਾ ਪੈਸੇ ਵੀ ਦੇਣੇ ਅਤੇ ਮੈਂ ਗਲਤ ਬਰਤਨ ਕਿਉਂ ਲਿਆਵਾਂ। ਉਹ ਖੜਕਾ ਕੇ ਵੇਖਦਾ ਹੈ, ਕੋਈ ਵੀ ਚੀਜ਼ ਹੈ ਅਸੀਂ ਪੂਰੀ ਚੈੱਕ ਕਰਕੇ ਲੈਂਦੇ ਹਾਂ, ਪਰ ਘੁਮਿਆਰ ਨੇ ਬਣਾਉਣ ਲੱਗਿਆ ਤਾਂ ਕੋਈ ਬੇਈਮਾਨੀ ਨਾ ਕੀਤੀ। ਬਰਤਨ ਦਾ ਬਣਨਾ ਸਫਲ ਉਸੇ ਦਾ ਜਿਹਨੂੰ ਮਾਲਕ ਪਸੰਦ ਕਰਕੇ ਘਰ ਲਿਆ ਕੇ ਉਹਦੀ ਵਰਤੋਂ ਕਰ ਲਵੇ। ਇਹ ਸਰੀਰ ਭਾਂਡਾ ਹੈ, ਬਰਤਨ ਹੈ, ਆਪਣੇ ਆਪ ਦੇ ਵਿੱਚ ਇਹ ਪ੍ਰਵਾਨ ਨਹੀਂ। ਇਹ ਪ੍ਰਵਾਨ ਉਦੋਂ ਹੋਏਗਾ ਜਦੋਂ ਇਹਦੇ ਵਿੱਚ ਭੋਜਨ ਪਵੇਗਾ ਸੱਚ ਦਾ। ਭਾਂਡਾ ਹੱਛਾ ਸੋਏ, ਭਾਂਡਾ ਹੱਛਾ ਉਹ ਹੈ ਜੋ ਤਿਸ ਭਾਵ ਸੀ, ਅਤੇ ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਭਾਂਡਾ ਅੰਦਰੋਂ ਇੰਨਾ ਮੈਲਾ ਤੂੰ ਬਾਹਰੋਂ ਧੋਈ ਜਾਂਦਾ, ਅੰਦਰੋਂ ਤਾਂ ਧੋਣ ਦਾ ਯਤਨ ਨਹੀਂ ਕੀਤਾ। ਮਹਾਰਾਜ ਅੰਦਰੋਂ ਕਿਵੇਂ ਧੋਪਣਾ ਹੈ? ਕਹਿੰਦੇ ਭਰੀਆ ਹੈ, ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸਿੱਖੇ। ਕਹਿਣ ਲੱਗੇ ਤੇਰੇ ਸਰੀਰ 'ਤੇ ਮਿੱਟੀ ਪੈ ਜਾਏ ਤੂੰ ਪਾਣੀ ਨਾਲ ਉਤਾਰ ਲੈਣਾ, ਪਰ ਮੂਤ ਪਲੀਤੀ ਕੱਪੜ ਹੋਏ, ਜੇ ਮਲ ਮੂਤਰ ਨਾਲ ਕੱਪੜਾ ਮੈਲਾ ਹੋ ਜਾਏ ਉੱਥੇ ਇਕੱਲਾ ਪਾਣੀ ਕੰਮ ਨਹੀਂ ਕਰਦਾ, ਦੇਹ ਸਾਬੂਣ ਲਈਏ ਉਹ ਧੋਏ ਭਰੀਏ ਮੱਤ। ਜੇ ਸੁਰਤ ਗੰਦੀ ਹੋ ਜਾਏ, ਸੁਰਤ ਨੀਵੀਂ ਹੋ ਜਾਏ, ਸੁਰਤ ਵਿੱਚ ਮਲੀਨਤਾ ਆ ਜਾਏ, ਸੁਰਤ ਭ੍ਰਿਸ਼ਟ ਹੋ ਜਾਏ, ਮਹਾਰਾਜ ਉੱਥੇ ਕੀ ਕਰੀਏ? ਕਹਿੰਦੇ ਨਾ ਪਾਣੀ ਕੰਮ ਆਏਗਾ ਨਾ ਸਾਬਣ ਕੰਮ ਆਏਗਾ। ਭਰੀਏ ਮੱਤ ਪਾਪਾਂ ਕੈ ਸੰਗ ਉਹ ਧੋਪੈ ਨਵੇਂ ਕੇ ਰੰਗ। ਸੱਚ ਦੇ ਰੰਗ ਵਿੱਚ ਜੁੜਿਆ ਉਹ ਸੁਰਤ ਉੱਚੀ ਹੋਣੀ ਹੈ। ਖੈਰ ਮੰਨੈ ਸੁਰਤ ਹੋਵੇ, ਜੇ ਤੂੰ ਗੁਰੂ ਦੀ ਗੱਲ ਮੰਨ ਲਵੇਂ ਤੇਰੀ ਸੁਰਤ ਹੋਵੇਗੀ ਕੀ ਉੱਚੀ। ਮੰਨੈ ਸੁਰਤ ਹੋਵੇ, ਅਗਲਾ ਬਚਨ ਬੜਾ ਪਿਆਰਾ, ਮੰਨੈ ਸੁਰਤ ਹੋਵੇ ਮਨ ਬੁੱਧ, ਤੇਰੇ ਮਨ ਵਿੱਚ ਬੁੱਧ ਆ ਜਾਏਗੀ, ਤੇਰਾ ਮਨ ਸਿਆਣਾ ਹੋ ਜਾਏਗਾ। ਮਨ ਸਾਰਿਆਂ ਕੋਲ ਹੈ, ਪਰ ਸਾਰਿਆਂ ਦੇ ਮਨ ਸਿਆਣੇ ਨਹੀਂ ਹਨ। ਮਨ ਹਰ ਮਨੁੱਖ ਦੇ ਕੋਲ ਹੈ, ਹਰ ਮਨੁੱਖ ਦੇ ਕੋਲ ਮਨ ਹੈ, ਪਰ ਸਾਰਿਆਂ ਦੇ ਮਨ ਸਿਆਣੇ ਨਹੀਂ, ਮਨ ਸੋਹਣੇ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਮੰਨੈ ਸੁਰਤ ਹੋਵੇ ਮਨ ਬੁੱਧ, ਤੇਰੀ ਸੁਰਤ ਉੱਚੀ ਹੋ ਜਾਏਗੀ, ਮਨ ਵਿੱਚ ਬੁੱਧ ਆ ਜਾਏਗੀ, ਮਨ ਅੰਦਰੋਂ ਜਾਗ ਜਾਏਗਾ, ਮਨ ਅੰਦਰੋਂ ਸਿਆਣਾ ਹੋ ਜਾਏਗਾ। ਮੰਨੈ ਸੁਰਤ ਹੋਵੇ ਮਨ ਬੁੱਧ, ਤੇ ਮੰਨੈ ਸਗਲ ਭਵਨ ਕੀ ਸੁਧ। ਗੱਲ ਆ ਗਈ ਸਾਰੇ ਭਵਨਾਂ ਦੀ ਸੁਧ, ਬਾਹਰ ਵੀ ਰੱਬ ਦਿਸ ਪਵੇਗਾ, ਅਸਰੀਰ ਰੂਪੀ ਭਵਨ 'ਚ ਵੀ ਦਿਸ ਪਵੇਗਾ। ਪਰਮੇਸ਼ਰ ਦਿੱਤਾ ਬੰਨਾ, ਪਰਮੇਸ਼ਰ ਨੇ ਬੰਨ ਲਾਤਾ, ਦੁੱਖ ਰੋਗ ਕਾ ਡੇਰਾ ਭੰਨਾ, ਦੁੱਖ ਰੋਗ ਦਾ ਡੇਰਾ ਮੇਰੇ ਜੀਵਨ 'ਚੋਂ ਭੱਜ ਗਿਆ, ਨਿਕਲ ਗਿਆ। ਹੁਣ ਕੀ ਹੋ ਗਿਆ? ਤਬਦੀਲੀ ਕੀ ਆਈ? ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਅਨੰਦ ਕਰੈ ਨਰ ਨਾਰੀ, ਇੱਥੇ ਨਰ ਨਾਰੀਆਂ ਦਾ ਅਰਥ ਹੈ ਮੇਰੇ ਕਰਮ ਇੰਦਰੇ ਅਤੇ ਗਿਆਨ ਇੰਦਰੇ, ਇਹ ਆਨੰਦ ਕਰਨ ਲੱਗ ਪਏ, ਅੱਖਾਂ ਸਹੀ ਵੇਖਣ ਲੱਗ ਪਈਆਂ, ਜ਼ੁਬਾਨ ਸਹੀ ਬੋਲਣ ਲੱਗ ਪਈ, ਕੰਨ ਸਹੀ ਸੁਣਨ ਲੱਗ ਪਏ, ਪੈਰ ਸਹੀ ਰਸਤੇ 'ਤੇ ਤੁਰ ਲੱਗ ਪਏ। ਹੁਣ ਮੇਰੇ ਇਹ ਜਿਹੜੇ ਨਰ ਨਾਰੀਆਂ ਨੇ ਕਰਮ ਅਤੇ ਗਿਆਨ ਇੰਦਰੇ ਨੇ, ਹੁਣ ਦੁਬਧਾ ਵਿੱਚ ਨਹੀਂ ਪੈਂਦੇ, ਇਹ ਸੜੇ ਹੋਏ ਨਹੀਂ, ਖੂਬਸੂਰਤ ਬਣ ਗਏ ਨੇ। ਆਨੰਦ ਕਰੇ ਨਰ ਨਾਰੀ ਕਦੋਂ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋਖ ਸੁੱਖ ਹੋਆ ਸਭਨੀ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਸਗਲ ਭਵਨ ਕੀ ਸੁੱਧ, ਮੈਨੂੰ ਸਾਰੇ ਭਵਨਾਂ ਦੀ ਸੁੱਧ ਹੋ ਗਈ ਕਦੋਂ, ਜਦੋਂ ਸੁਰਤ ਉੱਚੀ ਹੋਈ ਅਤੇ ਮਨ ਖੂਬਸੂਰਤ ਬਣ ਗਿਆ, ਮਨ ਸੋਹਣਾ ਬਣ ਗਿਆ। ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੂੰਹ ਚੋਟਾਂ ਨਾ ਖਾਏ, ਮੈਨੂੰ ਹੁਣ ਚੋਟਾਂ ਨਹੀਂ ਖਾਣੀਆਂ ਪੈਂਦੀਆਂ, ਮੈਨੂੰ ਸ਼ਰਮਿੰਦਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਅਤੇ ਸ਼ਰਮਿੰਦਗੀ ਦਾ ਸਾਹਮਣਾ ਕੌਣ ਕਰਦਾ? ਜਿਹੜਾ ਗਲਤ ਕੰਮ ਕਰੇ। ਅਤੇ ਬਾਬੇ ਫਰੀਦ ਨੇ ਕਿਹਾ, ਫਰੀਦਾ ਜਿੰਨੀ ਕਮੀ ਨਾ ਹੈ ਗੁਣ, ਜਿਹੜੇ ਕੰਮ ਕੀਤੇ ਗੁਣ ਪੱਲੇ ਨਹੀਂ ਨਾ ਪੈਣਾ ਕੋਈ, ਉਹ ਕੰਮ ਆਪਣੇ ਜੀਵਨ 'ਚੋਂ ਛੱਡ ਦੇ। ਇਹ ਹੁਣ ਗਿਣੀ ਜਾ ਕਿਹੜੇ ਕਿਹੜੇ ਕੰਮ ਕੀਤਿਆਂ ਮੈਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਹੜੇ ਕੰਮ ਕੀਤਿਆਂ। ਹੁਣ ਜਦੋਂ ਕੋਈ ਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ, ਕਦੀ ਵੇਖਣਾ ਤੁਸੀਂ, ਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ, ਫਿਰ ਉਹ ਪੇਪਰ ਵਾਲਿਆਂ ਕੋਲ, ਮੀਡੀਆ ਵਾਲਿਆਂ ਤੋਂ ਮੂੰਹ ਲੁਕਾਉਂਦਾ ਹੈ, ਕਿਤੇ ਮੇਰੀ ਫੋਟੋ ਕੁੜਮ ਨਾ ਵੇਖ ਲੈ, ਮੇਰਾ ਰਿਸ਼ਤੇਦਾਰ ਨਾ ਵੇਖ ਲੈਣ। ਉੱਦਾਂ ਜੇ ਕੋਈ ਇਨਾਮ ਮਿਲਿਆ ਹੁੰਦਾ, ਕੋਈ ਮੈਡਲ ਮਿਲਿਆ ਹੁੰਦਾ, ਫਿਰ ਉਹਨੇ ਫੋਟੋ ਲਾਉਣੀ ਸੀ। ਵੇਖਣਾ ਤੁਸੀਂ ਕਦੀ ਵੀ, ਜਦੋਂ ਮਨੁੱਖ ਚੰਗਾ ਕੰਮ ਕਰਦਾ, ਪੇਪਰ ਵਾਲੇ ਆਉਣ ਅਤੇ ਫੋਟੋ ਲਾਉਂਦਾ ਸਾਹਮਣੇ, ਰਿਸ਼ਤੇਦਾਰਾਂ ਨੂੰ ਪਤਾ ਲੱਗੇ ਮੇਰਾ ਦੁਨੀਆਂ 'ਤੇ ਰੁਤਬਾ। ਰਿਸ਼ਵਤ ਲੈਂਦਾ ਫੜਿਆ ਗਿਆ, ਪੇਪਰ ਵਾਲੇ ਉਹੋ ਹੀ ਨੇ, ਮੀਡੀਆ ਉਹੋ ਹੀ ਹੈ, ਕਹਿੰਦਾ ਮੈਨੂੰ ਢੱਕ ਲੈਣ ਦਿਓ ਮੂੰਹ ਥੋੜ੍ਹਾ ਜਿਹਾ, ਮੇਰੇ ਕੁੜਮਾਂ ਨੂੰ ਨਾ ਪਤਾ ਲੱਗ ਜਾਏ, ਮੇਰੇ ਰਿਸ਼ਤੇਦਾਰ ਨੂੰ ਨਾ ਪਤਾ ਲੱਗ ਜਾਏ। ਕਿਉਂ? ਇਹ ਚੋਟਾਂ ਨੇ, ਇਹ ਤੂੰ ਚੋਟਾਂ ਨਹੀਂ ਖਾਏਂਗਾ ਜੇ ਤੂੰ ਗੁਰੂ ਦੀ ਗੱਲ ਮੰਨ ਲਵੇਂਗਾ, ਤੇ ਤੈਨੂੰ ਮੂੰਹ 'ਤੇ ਕੱਪੜਾ ਨਹੀਂ ਰੱਖਣਾ ਪਵੇਗਾ, ਤੈਨੂੰ ਸ਼ਰਮਿੰਦਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਰਾਤ ਦੀਆਂ ਕੀਤੀਆਂ ਹੋਈਆਂ ਗਲਤੀਆਂ ਕਾਰਨ ਤੈਨੂੰ ਸਵੇਰੇ ਮਾਫ਼ੀ ਨਹੀਂ ਮੰਗਣੀ ਪਵੇਗੀ। ਮਤ ਸ਼ਰਮਿੰਦਾ ਥੀ ਵਈ ਸਾਈਂ ਦਾ ਦਰਬਾਰ, ਸਾਈਂ ਦਾ ਦਰਬਾਰ ਕਿੱਥੇ ਹੈ? ਜਦੋਂ ਸਾਈਂ ਇੱਥੇ ਤਾਂ ਦਰਬਾਰ ਵੀ ਇੱਥੇ ਹੈ, ਜਦੋਂ ਸਭੇ ਘੱਟ ਰਾਮ ਬੋਲੇ, ਜਿੱਥੇ ਰਾਜਾ ਉੱਥੇ ਉਹਦਾ ਤਖਤ, ਹਰ ਹਿਰਦੇ 'ਚ ਸਾਈਂ ਬੈਠਾ, ਤਖਤ ਵੀ ਉਹਦਾ ਇੱਥੇ ਹੈ। ਮਤ ਸ਼ਰਮਿੰਦਾ ਥੀ ਵਈ ਸਾਈਂ ਦਾ ਦਰਬਾਰ। ਅਤੇ ਕਦੀ ਵੇਖਣਾ ਜਦੋਂ ਮਨੁੱਖ ਕੋਲੋਂ ਕੋਈ ਗਲਤ ਕੰਮ ਹੋ ਜਾਏ ਨਾ, ਦੂਜੇ ਸ਼ਰਮਿੰਦਾ ਤੇ ਬਾਅਦ ਵਿੱਚ ਕਰਦੇ ਨੇ, ਪਹਿਲਾਂ ਆਪਣੀਆਂ ਨਜ਼ਰਾਂ 'ਚੋਂ ਗਿਰਦਾ ਮਨੁੱਖ। ਕਦੀ ਵੇਖਣਾ ਤੁਹਾਡੇ ਕੋਲੋਂ ਚੰਗਾ ਕੰਮ ਹੋਏਗਾ, ਤੁਹਾਨੂੰ ਦੂਜਾ ਕੋਈ ਵਧਾਈ ਦੇਵੇ ਨਾ ਦੇਵੇ, ਤੁਹਾਡੇ ਚਿਹਰੇ 'ਤੇ ਖੇੜਾ ਹੋਏਗਾ, ਤੁਹਾਨੂੰ ਰੋਟੀ ਦੀ ਵੀ ਭੁੱਖ ਨਹੀਂ ਲੱਗਣੀ, ਪ੍ਰਸ਼ਾਦੇ ਦੀ ਵੀ ਭੁੱਖ ਲੱਗੀ, ਕਿਉਂਕਿ ਅੱਜ ਚੰਗਾ ਕੰਮ ਕੀਤਾ। ਅਤੇ ਜਿੱਦਣ ਹੋ ਜਾਏ ਮਾੜਾ, ਉਦਣ ਕਿਸੇ ਨੇ ਤਾਂ ਮੈਨੂੰ ਬਾਅਦ ਵਿੱਚ ਆਣ ਕੇ ਕਹਿਣਾ, ਮੈਂ ਆਪਣੀਆਂ ਨਜ਼ਰਾਂ 'ਚ ਖੁਦ ਗਿਰ ਜਾਵਾਂਗਾ। ਉਹ ਜਿਹੜਾ ਨਜ਼ਰਾਂ 'ਚੋਂ ਗਿਰਨਾ ਹੈ ਨਾ, ਅੰਦਰ ਸਾਈਂ ਤਖਤ ਲਾ ਕੇ ਬੈਠਾ ਸੀ, ਉੱਥੇ ਮੈਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਫਰੀਦਾ ਜਿੰਨੀ ਕਮੀ ਨਾ ਹੈ ਗੁਣ, ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਮੰਨੈ ਮੂੰਹ ਚੋਟਾਂ ਨਾ ਖਾਏ, ਮੰਨੈ ਜਮ ਕੇ ਸਾਥ ਨਾ ਜਾਏ। ਮੈਂ ਸੋਚਿਆ ਮੈਂ ਮਰ ਜਾਵਾਂਗਾ, ਮੈਨੂੰ ਬਾਅਦ ਵਿੱਚ ਜਮ ਲੈ ਕੇ ਜਾਣਗੇ। ਮੇਰੇ ਮਾਲਕ ਬਾਪੂ ਨਾਨਕ ਜੀ ਨੇ ਕਿਹਾ, ਨਹੀਂ ਭਲਿਆ, ਮਰ ਤੋਂ ਬਾਅਦ ਜਮ ਆਉਂਦੇ ਨੇ ਕਿ ਨਹੀਂ ਆਉਂਦੇ, ਮੈਂ ਤੈਨੂੰ ਇਸ ਚੱਕਰਾਂ 'ਚ ਨਹੀਂ ਪਾਉਣਾ ਚਾਹੁੰਦਾ, ਮੈਂ ਤੈਨੂੰ ਦੱਸਣਾ ਚਾਹੁੰਦਾ, ਤੈਨੂੰ ਜਿਉਂਦਿਆਂ ਜਮ ਧੂਈ ਫਿਰਦੇ ਨੇ। ਉਹ ਜਮ ਕਿਹੜੇ ਨੇ? ਅਵਰ ਪੰਚ ਹਮ ਏਕ ਜਾਣਾ, ਆ ਜਮ ਨੇ, ਮੈਂ ਕੱਲਾ ਤੇ ਉਹ ਪੰਜ। ਅਵਰ ਪੰਚ ਹਮ ਏਕ ਜਾਣਾ, ਕਿਉਂ ਰਾਖੋ ਘਰ ਬਾਰ ਮਨਾ, ਮਾਰੈ ਲੂਟੈ ਨੀਤ ਨੀਤ, ਮਾਰਦੇ ਵੀ ਨੇ ਤੇ ਲੁੱਟਦੇ ਵੀ ਨੇ। ਕਿਸ ਆ ਗਏ ਕਰੀ ਪੁਕਾਰ ਜਾਣਾ, ਸ੍ਰੀ ਰਾਮ ਨਾਮਾ ਉੱਚਰ ਮਨਾ, ਆ ਗਏ ਜਮ ਦਲ, ਕਿਹੜੇ ਜਮਾਂ ਦਾ ਦਲ ਹੈ? ਅਵਰ ਪੰਚ ਹਮ ਏਕ ਜਾਣਾ, ਆ ਜਮ ਹੈ, ਕਾਮ ਜਮ ਹੈ। ਕਾਮ ਦੇ ਵੱਸ ਹੋ ਕੇ ਕੋਈ ਗਲਤ ਕੰਮ ਕਰ ਪਵੇ ਤੇ ਕੀ ਹੁੰਦਾ ਹੈ? ਪੁੱਤਰ ਗਲਤੀ ਕਰ ਪਵੇ ਤੇ ਬਾਪ ਨੂੰ ਜ਼ਮਾਨਤ ਵਾਸਤੇ ਬੰਦੇ ਲੱਭਣੇ ਪੈਂਦੇ ਨੇ, ਵਕੀਲ ਲੱਭਣੇ ਪੈਂਦੇ ਨੇ। ਪੁੱਤਰ ਬਾਪ ਗਲਤੀ ਕਰਦੇ, ਬੜੇ ਕੇਸ ਵਾਪਰੇ ਜਿੱਥੇ ਬਾਪ ਗਲਤ ਕੰਮ ਕਰ ਬੈਠਾ, ਪੁੱਤਰ ਨੂੰ ਜ਼ਮਾਨਤ ਦੇਣੀ ਪਈ। ਪੁੱਤਰ ਵਿਚਾਰਾ ਸਵੇਰੇ ਉੱਠਦਿਆਂ ਮਾਂ ਕਹਿੰਦੀ ਹੈ, ਜਾ ਆਪਣੇ ਬਾਪ ਨੂੰ ਛਡਾ ਕੇ ਲਿਆ, ਕੱਲ੍ਹ ਦੀ ਘਟਨਾ ਵਰਤਾ ਬੈਠਾ। ਅਖਬਾਰਾਂ 'ਚ ਰੋਜ਼ ਪੜ੍ਹਦੇ ਹਾਂ, ਮਾਂ ਨੇ ਜਿਹੜੀ ਚਾਰ ਲਾਵਾਂ ਲੈ ਕੇ ਲੜ ਲੱਗੀ ਸੀ, ਉਹ ਆਪਣੇ ਪੁੱਤਰ ਨੂੰ ਭੇਜ ਰਹੀ ਹੈ, ਜਾ ਆਪਣੇ ਬਾਪੂ ਦੀ, ਪੁੱਤਰ ਪੁੱਤਰ ਮੈਂ ਤਾਂ ਹੁਣ ਗਲੀ ਮੁਹੱਲੇ 'ਚ ਵੀ ਮੂੰਹ ਵਿਖਾਉਣ ਜੋਗੀ ਨਹੀਂ ਦੀ, ਜਾ ਜਾ ਕੇ ਆਪਣੇ ਬਾਪੂ ਦੀ ਜ਼ਮਾਨਤ ਕਰਾ ਕੇ ਲਿਆ। ਬਾਪੂ ਬੈਠਾ ਅੰਦਰ ਸੋਚਦਾ ਜੰਮ ਤਾਂ ਬਾਅਦ ਵਿੱਚ ਆਉਂਦੇ, ਲੋਕ ਕਹਿੰਦੇ ਸੀ ਜਦੋਂ ਬੰਦੇ ਨੂੰ ਧੋਂਦੇ ਨੇ, ਮੈਨੂੰ ਤਾਂ ਕਾਮ ਹੀ ਜੰਮ ਧੋਈ ਫਿਰਦਾ ਰਿਹਾ, ਮੈਂ ਤਾਂ ਆਪਣੀਆਂ ਬੱਚੇ ਦੀਆਂ ਨਜ਼ਰਾਂ 'ਚੋਂ ਗਿਰ ਗਿਆ। ਅੱਗੇ ਜੰਮ ਦਲ ਬਿਖਮ ਘਨਾ, ਅੱਗੇ ਜੰਮਾਂ ਦਾ ਦਲ ਬਿਖਮ ਹੈ, ਇਹ 'ਚੋਂ ਕਿਵੇਂ ਬਚਣਾ ਹੈ? ਸ੍ਰੀ ਰਾਮ ਨਾਮਾ ਉਚਰਮਨਾ, ਤੂੰ ਉਹਦੇ ਗੁਣਾਂ ਨਾਲ ਸਾਂਝ ਪਾ ਲਾ, ਤੂੰ ਉਹਦੇ ਗੁਣ ਗਾਇਆ ਕਰ, ਤੈਨੂੰ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ। ਮੰਨੇ ਜੰਮ ਕੇ ਸਾਥ ਨਾ ਜਾਏ, ਤੂੰ ਸਾਥ ਨਹੀਂ ਜਾਏਗਾ, ਤੈਨੂੰ ਵਿਕਾਰਾਂ ਦੇ ਸਾਹਮਣੇ ਸ਼ਰਮਿੰਦਾ ਨਹੀਂ ਹੋਣਾ ਪਵੇਗਾ, ਤੈਨੂੰ ਸਿਰ ਨੀਵਾਂ ਨਹੀਂ ਕਰਨਾ ਪਵੇਗਾ, ਤੈਨੂੰ ਖੱਜਲ ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਫਿਰ ਤੇਰੇ ਜੀਵਨ ਦੇ ਵਿੱਚ ਖੂਬਸੂਰਤੀ ਆ ਜਾਏਗੀ, ਤੂੰ ਸੋਹਣਾ ਬਣ ਜਾਏਗਾ। ਇਹੋ ਖਿਆਲ ਗੁਰਦੇਵ ਜੀ ਸ਼ਬਦ ਵਿੱਚ ਬਖਸ਼ਿਸ਼ ਕਰਦੇ ਨੇ। ਮਤ ਜਾਣ ਸ਼ੈ, ਮਤਾਂ ਸਮਝ ਗੱਲਾਂ ਨਾਲ ਨਿਰੰਕਾਰ ਮਿਲਣਾ, ਮਤ ਜਾਣ ਸ਼ੈ ਗੱਲੀ ਪਾਇਆ, ਮਾਲਕ ਹੈ ਮਾਣ, ਪੈਸਾ ਹੋਣਾ ਮਾੜੀ ਚੀਜ਼ ਨਹੀਂ, ਪੈਸੇ ਤੋਂ ਬਿਨਾਂ ਬੱਚੇ ਨਹੀਂ ਪੜ੍ਹਾਏ ਜਾ ਸਕਦੇ, ਘਰ ਦੇ ਵਿੱਚ ਰਾਸ਼ਨ ਨਹੀਂ ਆ ਸਕਦਾ, ਸੁੱਖ ਸਹੂਲਤਾਂ ਨਹੀਂ ਆ ਸਕਦੀਆਂ। ਸਤਿਗੁਰੂ ਜੀ ਕਹਿੰਦੇ ਪੈਸੇ ਤੋਂ ਮਨਾ ਨਹੀਂ ਮੈਂ ਕਰਦਾ, ਮਾਲ ਤੋਂ ਮਨਾ ਨਹੀਂ ਕਰਦਾ, ਪਰ ਮਾਲ ਆਪਣਾ ਹੋਵੇ, ਕਿਸੇ ਦਾ ਨਾ ਹੋਵੇ, ਜਿਹਦੇ ਤੇਰਾ ਹੱਕ ਬਣਦਾ ਉਹ ਲੈ ਕੇ ਆ, ਰੱਜ ਰੱਜ ਲਿਆ, ਪਰ ਬਹੁ ਪ੍ਰਪੰਚ ਕਰ ਪਰ ਧਨ ਲਿਆਵੇਂ ਨਾ ਲਿਆਵੇਂ, ਪਰਾਇਆ ਧਨ ਨਾ ਲਿਆ, ਆਪਣਾ ਲਿਆ, ਜਿੰਨਾ ਮਰਜ਼ੀ ਲਿਆ। ਭਗਤ ਨਾਮਦੇਵ ਜੀ ਨੂੰ ਪੁੱਛਿਆ ਰੱਬ ਕਿੰਨਾ ਕੋਲ ਵੱਸਦਾ ਹੈ, ਰੱਬ ਕਿੱਥੇ ਹੈ? ਕਹਿੰਦੇ ਜਿਹੜੇ ਦੋ ਚੀਜ਼ਾਂ ਨੂੰ ਮਨ ਕਰਕੇ ਤਿਆਗ ਦਿੰਦੇ ਨੇ। ਦੋ ਚੀਜ਼ਾਂ ਕਿਹੜੀਆਂ ਕਿਹੜੀਆਂ? ਪਰ ਧਨ, ਪਰ ਦਾਰਾ, ਪਰਾਈ ਇਸਤਰੀ, ਪਰਾਇਆ ਮਰਦ, ਔਰਤ ਵਾਸਤੇ ਵੀ ਅਤੇ ਮਰਦ ਵਾਸਤੇ ਵੀ, ਪਰਾਈ ਇਸਤਰੀ ਅਤੇ ਪਰਾਇਆ ਮਰਦ, ਜੋ ਮਨ ਕਰਕੇ ਤਿਆਗ ਦੇਵੇ। ਪਰ ਧਨ ਅਤੇ ਪਰਾਇਆ ਧਨ, ਪਰਾਇਆ ਧਨ ਵੇਖ ਕੇ ਮਨ ਲੋਭੀ ਨਾ ਹੋ ਜਾਏ ਵੀ ਇਹ ਮੇਰੇ ਘਰ ਹੀ ਆ ਜਾਏ, ਇਹ ਲੈ ਕੇ ਜਾਣਾ ਆਪਣੇ ਘਰ। ਪਰ ਧਨ, ਪਰ ਦਾਰਾ, ਪਰ ਹਰੀ, ਤਾਂ ਕਿ ਨਿਕਟ ਵਸੈ ਨਰ ਹਰੀ। ਸਮਝ ਲਓ ਮਨੁੱਖੀ ਗੁਰਦੁਆਰਾ ਹੈ, ਉਹ ਮਨੁੱਖੀ ਮੰਦਰ ਹੈ, ਮਨੁੱਖੀ ਹਰਦੁਆਰ ਬਣ ਗਿਆ, ਮਨੁੱਖੀ ਉਹਦਾ ਦਰਬਾਰ ਬਣ ਗਿਆ, ਜਿਹਨੇ ਆਹ ਚੀਜ਼ਾਂ ਜੀਵਨ 'ਚੋਂ ਮਨ ਕਰਕੇ ਤਿਆਗ ਦਿੱਤੀਆਂ। ਤਿਆਗਣੀਆਂ ਤਾਂ ਇਹ ਚੀਜ਼ਾਂ ਸਨ, ਇਹਨਾਂ ਚੀਜ਼ਾਂ ਨੂੰ ਜੀਵਨ 'ਚੋਂ ਤਿਆਗਣਾ ਸੀ। ਘਰ ਛੱਡਣ ਦੀ ਲੋੜ ਨਹੀਂ ਸੀ, ਗੁਰੂ ਨੇ ਆਖਿਆ, ਪਰਿਵਾਰ ਬਿਜਨਸ ਵਪਾਰ ਤਿਆਗਣ ਦੀ ਲੋੜ ਨਹੀਂ, ਮਾਲਕ ਨੇ ਆਖਿਆ, ਕਹਿੰਦੇ ਇਹ ਚੀਜ਼ਾਂ ਬੁਰੀਆਂ ਆਦਤਾਂ ਜੀਵਨ 'ਚੋਂ ਤਿਆਗ। ਮਤ ਜਾਣ ਸ਼ੈ ਗੱਲੀ ਪਾਇਆ, ਮਾਲ ਕੈ ਮਾਣ ਹੈ, ਪੈਸਾ ਹੋਣਾ ਚੀਜ਼ ਮਾੜੀ ਨਹੀਂ ਹੈ, ਮਾਲ ਹੋਣਾ ਮਾੜੀ ਚੀਜ਼ ਨਹੀਂ ਹੈ, ਪਰ ਮਾਲ ਦਾ ਹੰਕਾਰ ਹੋਣਾ ਇਹ ਮਾੜੀ ਚੀਜ਼ ਹੈ, ਪੈਸੇ ਦਾ ਹੰਕਾਰ ਹੋਣਾ ਇਹ ਮਾੜੀ ਚੀਜ਼ ਹੈ। ਮਾਲ ਕੈ ਮਾਣ ਹੈ, ਰੂਪ ਕੀ ਸੋਭਾ, ਰੂਪ ਦੀ ਸੁੰਦਰਤਾ ਦਾ ਮਾਣ, ਇਹਦੇ ਵਿੱਚ ਹੀ ਜੀਵਨ ਲੰਘ ਜਾਏ, ਇਹਦੇ ਵਿੱਚ ਹੀ ਜੀਵਨ ਸਾਰੀ ਜ਼ਿੰਦਗੀ ਵਿਅਸਤ ਕਰ ਦੇਵੇ, ਅਤੇ ਜਿਸ ਨੇ ਜੀਵਨ ਦਿੱਤਾ ਹੈ ਉਹਦੇ ਵਾਲੇ ਬੰਨੇ ਧਿਆਨ ਹੀ ਨਾ ਦੇਵੇ। ਅਤੇ ਸਤਿਗੁਰੂ ਜੀ ਕਹਿੰਦੇ ਮਾਲਕ ਹੈ ਮਾਣ ਹੈ, ਰੂਪ ਕੀ ਸੋਭਾ, ਇਤ ਵਿਧੀ ਜਨਮ ਗਵਾਇਆ, ਆਪਣਾ ਜਨਮ ਹੀ ਗਵਾ ਲਿਆ ਸਾਰਾ। ਪੈਸਾ ਇਕੱਠਾ ਕਰਦੇ ਹਾਂ, ਮਾਲ ਸੁਭਾਵ ਇਕੱਠਾ ਕਰਦੇ ਹਾਂ, ਅਤੇ ਇਹ ਪੈਸੇ ਨਾਲ ਕੀ ਕੀਤਾ? ਸਰੀਰ ਸੋਹਣਾ ਬਣਾਇਆ, ਮਨ ਫਿਰ ਵੀ ਸੋਹਣਾ ਨਹੀਂ ਬਣਾਇਆ, ਮਨ ਨੂੰ ਖੂਬਸੂਰਤ ਬਣਾਉਣ ਲਈ ਫਿਰ ਵੀ ਯਤਨ ਨਹੀਂ ਕੀਤਾ। ਪਹਿਲਾ ਬੰਦ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਅਮਲ ਕਰ ਧਰਤੀ, ਹੁਣ ਤਰੀਕਾ ਦੱਸ ਰਹੇ ਨੇ, ਅਮਲ ਕਰ ਧਰਤੀ, ਜਦੋਂ ਬੀਜ ਪਾਈਦਾ ਨਾ ਪਹਿਲਾਂ ਕਿਸਾਨ ਧਰਤੀ ਤਿਆਰ ਕਰਦਾ ਹੈ, ਜੇ ਬੀਜ ਵਧੀਆ ਹੋਵੇ ਧਰਤੀ ਮਾੜੀ ਹੋਵੇ ਤਾਂ ਵੀ ਨਹੀਂ ਉੱਗਦਾ, ਅਤੇ ਧਰਤੀ ਚੰਗੀ ਹੋਵੇ ਬੀਜ ਮਾੜਾ ਹੋਵੇ ਤਾਂ ਵੀ ਨਹੀਂ ਉੱਗਦਾ। ਸਤਿਗੁਰੂ ਜੀ ਕੋਲੋਂ ਪੁੱਛੀਏ ਮਹਾਰਾਜ, ਕਹਿੰਦੇ ਅਮਲ ਕਰ ਧਰਤੀ, ਤੇਰਾ ਰੋਜ਼ ਦਾ ਵਰਤੋਂ ਵਿਹਾਰ, ਰੋਜ਼ ਦੇ ਵਿਹਾਰ, ਉੱਚਾ ਆਚਰਣ, ਉੱਚਾ ਕਿਰਦਾਰ ਧਰਤੀ ਹੋਵੇ। ਮਹਾਰਾਜ ਬੀਜ ਕਿਹੜਾ ਪਾਵਾਂ? ਬੀਜ ਸ਼ਬਦੋ ਕਰ, ਸ਼ਬਦ ਨੂੰ ਬੀਜ ਬਣਾ ਕੇ ਪਾਲਾ। ਸ਼ਬਦ ਮੀਨਿੰਗ ਸਤਿਗੁਰ ਦੀ ਵਿਚਾਰ, ਸਤਿਗੁਰ ਦਾ ਗਿਆਨ, ਤੇਰਾ ਕਰੈਕਟਰ, ਤੇਰਾ ਕਿਰਦਾਰ, ਤੇਰਾ ਜੀਵਨ ਧਰਤੀ ਹੋਵੇ, ਅਤੇ ਸਤਿਗੁਰ ਦੀ ਪਾਵਨ ਬਾਣੀ ਦਾ ਉਪਦੇਸ਼ ਬੀਜ ਹੋਵੇ। ਅਮਲ ਕਰ ਧਰਤੀ, ਬੀਜ ਸ਼ਬਦੋ ਕਰ। ਮਹਾਰਾਜ ਪਾਣੀ ਵੀ ਦੇਣਾ ਪੈਂਦਾ, ਫਸਲ ਬੀਜਣ ਤੋਂ ਬਾਅਦ ਪਾਣੀ ਦੀ ਵੀ ਲੋੜ ਪੈਂਦੀ ਹੈ, ਪਾਣੀ ਕਿਹੜਾ ਦੇਈਏ? ਸੱਚ ਕੀ ਆਬ, ਵੈਸੇ ਆਬ ਦਾ ਅਰਥ ਹੁੰਦਾ ਪਾਣੀ, ਜਿਵੇਂ ਪੰਜਾਬ, ਆਬ ਮੀਨਿੰਗ ਪਾਣੀ, ਪੰਜ ਆਬ, ਜਿੱਥੇ ਪੰਜ ਆਬ ਵਹਿੰਦੇ ਸਨ, ਪੰਜ ਦਰਿਆ ਵਹਿੰਦੇ ਸਨ, ਉਹਨੂੰ ਪੰਜਾਬ ਕਹਿੰਦੇ ਨੇ, ਆਬ ਮੀਨਿੰਗ ਪਾਣੀ। ਪਰ ਇੱਥੇ ਆਬ ਦਾ ਅਰਥ ਪਾਣੀ ਨਹੀਂ ਹੈ, ਇੱਥੇ ਆਬ ਦਾ ਅਰਥ ਹੈ ਚਮਕ, ਸੱਚ ਦੀ ਚਮਕ, ਕਿਉਂਕਿ ਅੱਗੇ ਲਫ਼ਜ਼ ਪਾਣੀ ਆ ਗਿਆ ਨਾ ਨਾਲ ਹੀ, ਸੱਚ ਕੀ ਆਪ ਨਿਤ ਦੇ ਪਾਣੀ, ਇੱਥੇ ਪਾਣੀ ਲਵਜ ਆ ਗਿਆ। ਇਸ ਇੱਥੇ ਆਪ ਦਾ ਅਰਥ ਪਾਣੀ ਨਹੀਂ ਹੈ, ਇੱਥੇ ਆਪ ਦਾ ਅਰਥ ਹੈ ਚਮਕ, ਖੂਬਸੂਰਤੀ, ਸੁੰਦਰਤਾ। ਸਤਿਗੁਰੂ ਜੀ ਕਹਿਣ ਲੱਗੇ ਸੱਚ ਦੀ ਸੁੰਦਰਤਾ, ਸੱਚ ਦੀ ਵਿਚਾਰ ਚੋਂ ਜਿਹੜੀ ਪੈਦਾ ਹੋਈ ਚਮਕ ਹੈ ਨਾ, ਇਹਦਾ ਪਾਣੀ ਦੇ। ਤੇਰਾ ਉੱਚਾ ਕਿਰਦਾਰ ਧਰਤੀ ਹੋਵੇ, ਤੇਰਾ ਉੱਚਾ ਕਿਰਦਾਰ ਧਰਤੀ ਹੋਵੇ, ਸਤਿਗੁਰ ਦੀ ਬਾਣੀ ਵਿੱਚ ਬੀਜ ਹੋਵੇ। ਤੇ ਕਹਿਣ ਲੱਗੇ ਜੋ ਸੱਚ ਦੀ ਵਿਚਾਰ ਵਿੱਚੋਂ ਪੈਦਾ ਹੋਈ ਚਮਕ ਹੈ, ਜੋ ਵਿਕਾਸ ਹੈ, ਇਹ ਪਾਣੀ ਹੋਵੇ। ਸੱਚ ਕੀ ਆਪ ਨਿਤ ਦੇ ਪਾਣੀ, ਹੋਏ ਕਿਰਸਾਨ। ਤੇ ਕਿਰਸਾਨ ਵਰਗਾ ਉੱਦਮੀ ਬਣ, ਕਿਰਸਾਨ ਵਰਗਾ ਉੱਦਮੀ ਬਣ। ਹੋਏ ਕਿਰਸਾਨ ਇਮਾਨ ਜਮਾਇਲ ਹੈ, ਇਮਾਨ ਦਾ ਅਰਥ ਹੈ ਸ਼ਰਧਾ। ਕਿਰਸਾਨ ਵਰਗਾ ਉੱਦਮੀ ਬਣ ਤੇ ਆਪਣੇ ਅੰਦਰ ਸ਼ਰਧਾ ਦੀ ਖੇਤੀ ਪੈਦਾ ਕਰ, ਭਰੋਸੇ ਦੀ ਖੇਤੀ ਪੈਦਾ ਕਰ। ਅੱਜ ਮਾਫ ਕਰਨਾ ਮੈਨੂੰ, ਅਰਦਾਸ ਵਿੱਚ ਕਹਿੰਦੇ ਵੀ ਹਾਂ ਰੋਜ਼, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਪਰ ਫਿਰ ਡੋਲ ਜਾਂਦਾ, ਫਿਰ ਕੋਈ ਰਿਸ਼ਤੇਦਾਰ ਭਰੋਸਾ ਡਲਾਉਂਦਾ, ਫਿਰ ਕੀ ਹੋਇਆ ਜੀ, ਫਲਾਣੇ ਥਾਂ ਜਾ ਕੇ ਮੱਥਾ ਟੇਕਣ 'ਚ ਕੀ ਅਰਜ਼ ਹੈ, ਕੀ ਅਰਜ਼ ਹੈ। ਇੱਥੇ ਵੀ ਮੱਥਾ ਟੇਕਿਆ, ਕੋਈ ਗੱਲ ਨਹੀਂ, ਨਾ ਬਣੇਗੀ ਗੱਲ, ਫਿਰ ਇੱਥੇ ਆ ਜਾਇਓ, ਇਹ ਤਾਂ ਹੈ ਹੀ ਆਪਣਾ। ਫਿਰ ਕੀ ਹੋਇਆ, ਫਲਾਣੇ ਬੜੇ ਤਾਂਤਰਿਕ ਵਧੀਆ ਨੇ, ਬਸ ਇੱਕੇ ਵਾਰੀ ਤੁਹਾਡਾ ਟੇਵਾ ਲਾਉਣਗੇ, ਕੰਮ ਸੱਚਾ ਕਰ ਦੇਣਾ, ਇੱਕ ਵਾਰੀ ਸਿਰ ਝੁਕਾਉਣ ਦੀ ਲੋੜ ਹੈ। ਨਹੀਂ ਜੀ, ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਣਾ ਹੈ, ਮਹੱਲੇ ਵਾਲਿਆਂ ਨੂੰ ਪਤਾ ਲੱਗ ਜਾਣਾ ਹੈ, ਆਪਾਂ ਜਾਵਾਂਗੇ ਰਾਤ ਨੂੰ, ਰਾਹ ਲੱਭ ਲੈਂਦੇ ਨੇ ਉਹਨਾਂ ਦੇ ਨਿਕਟ ਵਰਤੀ ਚੇਲੇ, ਰਾਹ ਦੱਸ ਦਿੰਦੇ ਨੇ, ਪਤਾ ਨਹੀਂ ਲੱਗਣ ਦੇਣਾ ਆਪਾਂ ਕਿਹੜੇ ਵੇਲੇ ਗਏ ਹਾਂ, ਕਿਹੜੇ ਵੇਲੇ ਆਏ ਹਾਂ। ਜੇ ਤਾਂ ਕੰਮ ਬਣ ਗਿਆ ਤਾਂ ਜੈ ਜੈਕਾਰ ਕਰਦੇ ਹੋ, ਨਾ ਬਣਿਆ ਤਾਂ ਦੱਸਣ ਦੀ ਲੋੜ ਹੀ ਨਹੀਂ, ਉੱਥੇ ਗਏ ਸੀ ਅਸੀਂ। ਕਈ ਸਾਹਮਣੇ ਨਹੀਂ ਜਾਂਦੇ, ਛੁਪ ਕੇ ਚਲੇ ਜਾਂਦੇ ਨੇ। ਇਮਾਨ ਡੋਲ ਜਾਂਦਾ, ਭਰੋਸਾ ਡੋਲ ਜਾਂਦਾ, ਵਿਸ਼ਵਾਸ ਡੋਲ ਜਾਂਦਾ। ਕਹਿੰਦੇ ਵੀ ਹਾਂ ਮਹਾਰਾਜ ਮੈਨੂੰ ਭਰੋਸਾ ਬਖਸ਼ੋ, ਜੇ ਬੱਚੇ ਦਾ ਭਰੋਸਾ ਬਾਪ ਤੋਂ ਡੋਲ ਜਾਏ, ਅੰਦਾਜ਼ਾ ਲਗਾਓ, ਗ੍ਰਸਤੀ ਹਾਂ ਆਪਾਂ, ਜੇ ਸਾਡੇ ਬੱਚੇ ਦਾ ਬਾਪ ਤੋਂ ਭਰੋਸਾ ਡੋਲ ਜਾਏ, ਮੇਰੇ ਪਿਤਾ ਨੇ ਮੈਨੂੰ ਨਹੀਂ ਚੀਜ਼ ਦਿੱਤੀ, ਮੈਂ ਗੁਆਂਢੀਆਂ ਕੋਲੋਂ ਜਾ ਕੇ ਲੈ ਆਵਾਂ, ਅੰਦਰ ਵਾੜ ਕੇ ਬੱਚੇ ਨੂੰ ਥੱਪੜ ਵੀ ਲਾ ਦਿੰਦੇ ਹਾਂ, ਪੁੱਤਰ ਮੈਂ ਜਿਉਂਦਾ ਵਾਂ, ਤੂੰ ਮੈਨੂੰ ਜਿਉਂਦਿਆਂ ਨੂੰ ਮਾਰ ਦਿੱਤਾ, ਤੂੰ ਅੱਜ ਉਹਦੇ ਕੋਲੋਂ ਚਲਾ ਗਿਆ ਪੁੱਤਰ, ਮੈਂ ਦੁਨੀਆ ਨੂੰ ਕੀ ਮੂੰਹ ਵਿਖਾਵਾਂਗਾ। ਸਾਡੇ ਬੱਚੇ ਦਾ ਸਾਡੇ ਤੋਂ ਭਰੋਸਾ ਡੋਲ ਕੇ ਕਿਸੇ ਹੋਰ 'ਤੇ ਬਣ ਜਾਏ, ਬੱਚੇ ਨੂੰ ਪ੍ਰਵਾਨ ਨਹੀਂ ਕਰਦੇ। ਭਾਗਾਂ ਵਾਲਿਓ, ਕਦੀ ਸੋਚ ਕੇ ਵੇਖਿਓ, ਗੁਰੂ ਕਿਵੇਂ ਪ੍ਰਵਾਨ ਕਰੇਗਾ। ਸਾਡਾ ਪੁੱਤਰ, ਸਾਡੀ ਧੀ ਸਾਡੇ ਤੋਂ ਭਰੋਸਾ ਡੁਲਾ ਦੇਵੇ, ਜਦੋਂ ਸਾਡੇ ਬੱਚੇ ਸਾਡੇ ਤੋਂ ਬਾਗੀ ਹੋ ਕੇ ਆਪੇ ਹੀ ਵਿਆਹ ਰਚਾ ਲੈਂਦੇ ਨੇ, ਸਾਰੀ ਸਾਰੀ। ਕਈ ਬਾਪ ਮੈਂ ਵੇਖਿਆ, ਚਾਰ ਦਿਨਾਂ ਬਾਅਦ ਵਿਚਾਰੇ ਖਤਮ ਹੋ ਜਾਂਦੇ ਹਨ, ਸਦਮਾ ਨਹੀਂ ਸਾਰ ਸਕਦੇ। ਮਾਂ ਨੂੰ ਸਦਮਾ ਨਹੀਂ ਉਹ ਬਰਦਾਸ਼ਤ ਹੁੰਦਾ ਜਦੋਂ ਵੇਖਦੀ ਮੇਰੀ ਧੀ ਆਪਣੀ ਮਰਜ਼ੀ ਨਾਲ ਹੀ ਵਿਆਹ ਰਚਾ ਕੇ ਬਹਿ ਗਈ, ਮੇਰੇ ਪੁੱਤਰ ਨੇ ਆਪੇ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ। ਕਿਉਂ? ਭਰੋਸਾ ਡੋਲ ਗਿਆ ਮਾਂ ਬਾਪ ਤੋਂ, ਮਾਂ ਬਾਪ ਤੋਂ ਬਾਹਰ ਹੀ ਹੋਇਆ। ਅਸੀਂ ਆਪਣੀ ਔਲਾਦ ਨੂੰ ਪ੍ਰਵਾਨ ਕਰਨ ਨੂੰ ਤਿਆਰ ਨਹੀਂ, ਬੇਦਖਲੀ ਦਾ ਨੋਟਿਸ ਜਾਰੀ ਕਰਾ ਦਿੰਦੇ ਅਖਬਾਰਾਂ ਵਿੱਚ, ਸਤਿਗੁਰ ਬਾਰੇ ਕੀ ਖਿਆਲ ਹੈ। ਸਾਹਿਬ ਨੇ ਬਾਣੀ 'ਚ ਲਿਖਿਆ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਸਾਡਾ ਬੱਚਾ ਇੱਕ ਵਾਰ ਡੋਲ ਕੇ ਚਲਾ ਜਾਏ, ਦੁਬਾਰਾ ਆ ਜਾਏ, ਉਹ ਲੱਖ ਕਵੇ ਇੱਕ ਵਾਰੀ ਸ਼ੱਕ ਜਿਹਾ ਪੈਂਦਾ, ਪਤਾ ਨਹੀਂ ਕਿਤੇ ਚਾਲ ਹੀ ਨਾ ਹੋਵੇ ਮੇਰੇ ਕੋਲੋਂ ਕੁਝ ਲੈਣ ਦੀ, ਕਿਤੇ ਚਾਲ ਹੀ ਨਾ ਹੋਵੇ, ਪਤਾ ਨਹੀਂ ਅੰਦਰੋਂ ਆਇਆ ਕਿ। ਜਿਹੜੀਆਂ ਨੂੰਹਾਂ ਸੱਸਾਂ ਨਾਲ ਇੱਕ ਵਾਰ ਵਿਗਾੜ ਬਹਿੰਦੀਆਂ ਨੇ, ਜੇ ਦੁਬਾਰਾ ਕੋਈ ਰਿਸ਼ਤੇਦਾਰ ਸੁਲਾ ਸਫਾਈ ਕਰਾ ਵੀ ਦੇਵੇ, ਤੌਖਲਾ ਜਿਹਾ ਬਣਿਆ ਰਹਿੰਦਾ, ਪਤਾ ਨਹੀਂ ਪੁੱਤਰ ਮੇਰਾ ਬਣੇ ਕਿ ਨਾ ਬਣੇ, ਪਤਾ ਨਹੀਂ ਇਹ ਪੁੱਤਰ ਨੂੰ ਸਾਡੀ ਸੇਵਾ ਕਰਨ ਕਿ ਨਾ ਕਰਨ। ਮਿੱਠੇ ਬੜੇ ਨੇ, ਇਹ ਵੀ ਸ਼ੱਕ ਪੈਣ ਲੱਗਦਾ ਨਾ, ਹੁਣ ਪੁੱਤਰ ਨੂੰ ਮਿੱਠੇ ਬੜੇ ਨੇ, ਕਿਤੇ ਤਿਜੋਰੀ ਦੀਆਂ ਚਾਬੀਆਂ ਤਾਂ ਨਹੀਂ ਲੈਣਾ ਚਾਹੁੰਦੇ, ਤਾਂ ਤਾਂ ਨਹੀਂ ਮਿੱਠੇ। ਹੋ ਸਕਦਾ ਚਾਬੀਆਂ ਦੇ ਬਈਏ ਫਿਰ ਕੌੜੇ ਹੋ ਜਾਣ, ਫਿਰ ਉਹ ਵਰਤੋਂ ਵਿਹਾਰ, ਫਿਰ ਰਿਸ਼ਤੇਦਾਰਾਂ ਨੂੰ ਸੱਦੀਏ। ਭਾਗਾਂ ਵਾਲਿਓ, ਆਪਣੇ ਬੱਚਿਆਂ ਦਾ ਵਿਸ਼ਵਾਸ ਸਾਡੇ ਤੋਂ ਡੁੱਲ ਜਾਏ, ਕਿੰਨੇ ਪਰੇਸ਼ਾਨ ਹੁੰਦੇ ਹਾਂ। ਕਦੀ ਗੁਰੂ ਬਾਰੇ ਸੋਚ ਕੇ ਵੇਖੋ, ਸਾਹਿਬ ਨੇ ਤੁਹਾਡੇ 'ਤੇ ਭਰੋਸਾ ਕਰਕੇ ਆਖਿਆ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਹੂਆ ਜੀਵਤ ਕਈ ਹਜ਼ਾਰ, ਪਰ ਮਾਲਕ ਜਿਨ੍ਹਾਂ ਤੋਂ ਬੱਚੇ ਵਾਰੇ, ਉਹਨਾਂ ਨੇ ਤੁਹਾਡੇ ਤੋਂ ਭਰੋਸਾ ਡਰਾ ਲਿਆ, ਉਹਨਾਂ ਆਪਣੇ ਬੱਚਿਆਂ ਦੇ ਆਨੰਦ ਕਾਰਜ 'ਤੇ ਇਹੋ ਜਿਹਾ ਕਰਮ ਨਹੀਂ ਕੀਤਾ, ਤੁਸੀਂ ਮਾਣ ਨਾ ਕਹਿ ਸਕੋ ਮੇਰੇ ਅਜੀਤ ਸਿੰਘ ਦਾ ਆਨੰਦ ਕਾਰਜ ਹੋ ਰਿਹਾ ਹੈ, ਇਹੋ ਜਿਹਾ ਕਰਮ ਨਹੀਂ ਕੀਤਾ। ਅਸੀਂ ਸਤਿਗੁਰ ਦੀਆਂ ਉਮੀਦਾਂ 'ਤੇ ਨਹੀਂ ਖਰੇ ਉਤਰੇ, ਇਹ ਆਪਾਂ ਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ। ਇਸ ਗਲਤੀ ਮੰਨਣ 'ਚ ਕੋਈ ਅਰਜ਼ ਨਹੀਂ, ਮੈਂ ਆਪਣੀ ਗਲਤੀ ਮੰਨਾਂ। ਸਤਿਗੁਰੂ ਜੀ, ਤੁਸੀਂ ਆਪਣੇ ਲਾਇਕ ਬੱਚੇ, ਖੂਬਸੂਰਤ ਬੱਚੇ,
ਹੁਣ ਹਰ ਬੱਚੇ ਸਾਡੇ ਵਰਗੇ ਨਲਾਇਕਾਂ ਤੋਂ ਵਾਰ ਦਿੱਤੇ ਜਿਨ੍ਹਾਂ ਨੇ ਕਦਰ ਨਹੀਂ ਪਾਈ। ਖੈਰ ਹੋਏ ਕਿਸਾਨ ਇਮਾਨ ਜਮਾਏ ਲੈ, ਜੇ ਤੂੰ ਕਿਸਾਨ ਵਰਗਾ ਉੱਦਮੀ ਬਣ ਕੇ ਆਪਣੇ ਅੰਦਰ ਸ਼ਰਧਾ ਦੀ ਖੇਤੀ ਪੈਦਾ ਕਰੇ ਤਾਂ ਤੈਨੂੰ ਸਮਝ ਆ ਜਾਏਗੀ ਇੱਥੇ ਨਰਕ ਹੈ, ਇੱਥੇ ਸਵਰਗ ਹੈ, ਇੱਥੇ ਬਿਸਤ ਹੈ, ਇੱਥੇ ਦੋਜਕ ਹੈ। ਬਿਸਤ ਦੋਜਕ ਮੂੜੇ ਏਮ ਜਾਣੀ, ਤੈਨੂੰ ਮੂੜੇ ਹੇ ਮੂਰਖ ਸਮਝ ਆ ਜਾਏਗੀ ਬਿਸਤ ਕੀ ਹੈ ਅਤੇ ਦੋਜਕ ਕੀ ਹੈ, ਸਵਰਗ ਕੀ ਹੈ ਅਤੇ ਨਰਕ ਕੀ ਹੈ। ਇੱਥੇ ਸਮਝ ਆ ਜਾਏਗੀ ਵੀ ਵਧੀਆ ਜੀਵਨ ਜਿਉਣਾ ਸਵਰਗ ਹੈ, ਗੁਰੂ ਨਾਲੋਂ ਟੁੱਟ ਕੇ ਜੀਵਨ ਜਿਉਣਾ ਨਰਕ ਹੈ। ਅਗਲਾ ਬਚਨ, ਐਬ ਤਨ ਚੁੱਕੜੋ, ਇਸ ਸਰੀਰ ਵਿੱਚ ਐਬ ਨੇ, ਐਬਾਂ ਦਾ ਚੁੱਕੜ ਹੈ ਅਤੇ ਮਨ ਮੇਂਢਕ ਹੈ, ਮਨ ਡੱਡੂ ਹੈ। ਐਬ ਤਨ ਚੁੱਕੜੋ, ਇਹ ਮਨ ਮੀਂਢਕੋ, ਇਹ ਮਨ ਮੇਂਢਕ ਹੈ ਅਤੇ ਅੰਦਰ ਵਿਕਾਰਾਂ ਦਾ ਚੁੱਕੜ ਹੈ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ, ਇਹ ਦਲਦਲ ਹੈ। ਅਤੇ ਮਨ ਜਿਹੜਾ ਹੈ ਨਾ ਉਹ ਚਿੱਕੜ ਦੇ ਵਿੱਚੋਂ ਜਾਲਾ ਖਾਈ ਜਾ ਰਿਹਾ। ਅੰਦਰ ਕਮਲ ਫੁੱਲ ਵੀ ਹੈ, ਕੌਲ ਫੁੱਲ ਵੀ ਖਿੜਿਆ ਹੀ ਅੰਦਰ। ਐਬ ਤਨ ਚਿੱਕੜੋ, ਇਹ ਮਨ ਮੀਂਢਕੋ, ਇਹ ਮਨ ਮੇਂਢਕ ਹੈ, ਐਬਾਂ ਦਾ ਚਿੱਕੜ ਹੈ। ਕਮਲ ਕੀ ਸਾਰ ਨਹੀਂ ਮੂਲ ਪਾਈ, ਅੰਦਰ ਮੇਰੇ ਕਮਲ ਫੁੱਲ ਵੀ ਖਿੜਿਆ ਹੋਇਆ ਰੱਬ ਜੀ ਦਾ, ਮੇਰੇ ਅੰਦਰ ਪਰਮਾਤਮਾ ਦਾ ਕੌਲ ਫੁੱਲ ਵੀ ਖਿੜਿਆ ਹੋਇਆ, ਅੰਦਰ ਚਿੱਕੜ ਵੀ ਹੈਗਾ, ਪਰ ਮੇਰੇ ਮਨ ਰੂਪੀ ਮੇਂਢਕ ਨੇ ਕਦੀ ਕਮਲ ਫੁੱਲ ਦੀ ਮੁਕਰਾਂਤ 'ਤੇ ਬਹਿ ਕੇ ਰਸ ਨਹੀਂ ਚੂਸਿਆ, ਜਾਲਾ ਹੀ ਖਾਂਦਾ ਰਿਹਾ ਸਾਰੀ ਜ਼ਿੰਦਗੀ, ਗੰਦਗੀ ਖਾਧੀ ਪਰ ਰਸ ਨਹੀਂ ਚੂਸਿਆ। ਐਬ ਤਨ ਚਿੱਕੜੋ, ਇਹ ਮਨ ਮੀਂਢਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਭੌਰ, ਭੌਰਾ ਕੌਣ ਹੈ? ਗੁਰੂ, ਸਤਿਗੁਰੂ ਜੀ ਭੌਰੇ ਬਣ ਕੇ ਰੋਜ਼ ਆਣ ਕੇ ਗੂੰਜਾਂ ਪਾਉਂਦੇ ਨੇ, ਗੂੰਜਾਂ ਪਾਉਂਦੇ ਨੇ, ਕਦੀ ਆਸਾ ਕੀ ਵਾਰ ਦੇ ਰੂਪ 'ਚ, ਕਦੀ ਜਪਜੀ ਸਾਹਿਬ ਦੇ ਰੂਪ 'ਚ, ਕਦੀ ਸੁਖਮਨੀ ਸਾਹਿਬ ਦੇ ਰੂਪ 'ਚ, ਕਦੀ ਸਿੱਧ ਗੋਠ ਦੇ ਰੂਪ 'ਚ, ਕਦੀ ਸੰਸਕ੍ਰਿਤੀ ਸਲੋਕਾਂ ਦੇ ਰੂਪ 'ਚ, ਸਮੁੱਚੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਗੂੰਜਾਂ ਪਾਉਂਦੇ ਨੇ। ਹੇ ਮਨ ਰੂਪੀ ਡੱਡੂ ਮੇਂਢਕ, ਤੇਰੇ ਅੰਦਰ ਕਮਲ ਫੁੱਲ ਖਿੜਿਆ ਹੋਇਆ, ਇਹ ਤੋਂ ਸੁਗੰਧੀ ਦਾ ਰਸ ਮਾਣ। ਪਰ ਨਹੀਂ ਸੁਣਿਆ ਮੈਂ, ਮੈਂ ਇਸ ਸਤਿਗੁਰੂ ਰੂਪੀ ਭੌਰੇ ਦੀ ਪਰਵਾਹ ਹੀ ਨਹੀਂ ਕਰਦਾ। ਭੌਰ ਉਸਤਾਦ ਨਿਤ ਭਾਖਿਆ ਬੋਲੇ, ਨਿਤ ਭਾਖਿਆ ਦਿੰਦਾ ਹੈ, ਨਿਤ ਬੋਲਦਾ ਹੈ, ਪਰ ਕਿਉਂ ਬੂਝੈ ਜੈ ਨਹਿ ਬੁਝਾਈ। ਮੈਂ ਕਿਵੇਂ ਬੁਝਾਂ? ਮੈਂ ਸੁਣਨਾ ਹੀ ਨਹੀਂ ਚਾਹੁੰਦਾ, ਮੈਂ ਮੰਨਣਾ ਹੀ ਨਹੀਂ ਚਾਹੁੰਦਾ, ਮੈਨੂੰ ਕਿਵੇਂ ਗੁਰੂ ਕਹਿ ਦੇਵੇਗਾ, ਮੈਨੂੰ ਕਿਵੇਂ ਗੁਰੂ ਕਵੇਗਾ? ਜਾ ਕੇ ਆਪਣੇ ਅੰਦਰੋਂ ਸੁਗੰਧੀ ਮਾਣ, ਮੈਂ ਤਾਂ ਸੁਣਨ ਵੇਲੇ ਕੰਨ ਹੀ ਬੰਦ ਕਰ ਦਿੰਦਾ। ਪਰ ਸਤਿਗੁਰੂ ਜੀ ਕਹਿੰਦੇ ਤੈਨੂੰ ਪਸੰਦ ਨਹੀਂ ਕਰੇਗਾ, ਫਿਰ ਜੇ ਤੂੰ ਸੁਣੇਗਾ ਨਹੀਂ ਨਾ। ਅਗਲਾ ਬਚਨ ਬੜਾ ਪਿਆਰਾ ਹੈ, ਇਹ ਸੰਸਾਰ ਦੇ ਅੰਦਰ ਜੇ ਤੂੰ ਸੁਣੇਗਾ ਨਹੀਂ ਕੀ ਹੋਏਗਾ? ਆਖਣਾ ਸੁਣਨਾ, ਆਖਣਾ ਅਤੇ ਸੁਣਨਾ, ਪਾਉਣ ਕੀ ਬਾਣੀ, ਪਾਉਣ ਮੀਨਿੰਗ ਹਵਾ, ਹਵਾ ਇੱਧਰੋਂ ਆਉਂਦੀ ਅੱਗੇ ਲੰਘ ਜਾਂਦੀ ਹੈ, ਕਹਿੰਦੇ ਇਹਦੇ ਵਾਸਤੇ ਗੁਰੂ ਦਾ ਉਪਦੇਸ਼ ਸੁਣਨਾ ਹਵਾ ਹੈ। ਜਿਵੇਂ ਹਵਾ ਆਉਂਦੀ ਹੈ ਅਤੇ ਅੱਗੇ ਲੰਘ ਜਾਂਦੀ, ਹਵਾ ਕਿਤੇ ਖਲੋਂਦੀ ਥੋੜ੍ਹਾ ਹੈ, ਹਵਾ ਨੂੰ ਕੋਈ ਮੁੱਠੀ 'ਚ ਕੈਦ ਥੋੜ੍ਹਾ ਕਰ ਸਕਦਾ ਹੈ। ਕਹਿੰਦੇ ਗੁਰੂ ਦਾ ਉਪਦੇਸ਼ ਆਉਂਦਾ ਹੈ, ਹਵਾ ਦੀ ਤਰ੍ਹਾਂ ਇਹ ਅੱਗੇ ਲੰਘਾ ਦਿੰਦਾ ਹੈ, ਅੰਦਰ ਵਸਾਉਂਦਾ ਹੀ ਨਹੀਂ। ਆਖਣ ਸੁਣਨਾ ਪਾਉਣ ਕੀ ਬਾਣੀ, ਕਿਉਂ? ਇਹ ਮਨ ਰੱਤਾ ਮਾਇਆ, ਕਿਉਂਕਿ ਇਹਦਾ ਮਨ ਤੇ ਮਾਇਆ ਵਿੱਚ ਰੱਤਿਆ ਹੋਇਆ ਸੀ, ਇਹਦਾ ਮਨ ਤੇ ਚਿੱਕੜ ਵਿੱਚ ਇੰਨਾ ਫਸਿਆ ਹੋਇਆ ਸੀ। ਬੁਰੀਆਂ ਆਦਤਾਂ ਵਿੱਚੋਂ ਮਨ ਵਿਹਲਾ ਮਿਲੇ ਤੇ ਰਸ ਚੂਸੇ, ਬੁਰਿਆਂ ਕੰਮਾਂ ਦੇ ਵਿੱਚੋਂ ਮਨ ਨੂੰ ਫੁਰਸਤ ਮਿਲੇ, ਆਜ਼ਾਦ ਹੋਵੇ, ਵਿਹਲਾ ਹੋਵੇ, ਤੇ ਇਹ ਜਾ ਕੇ ਮਕਰੰਦ ਤੇ ਬੈਠ ਕੇ ਰਸ ਚੂਸੇ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ, ਇਹ ਮਨ ਬੁਰੀਆਂ ਆਦਤਾਂ ਵਿੱਚ ਫਸਿਆ ਹੋਇਆ ਸੀ। ਖਸਮ ਕੀ ਨਦਰ, ਖਸਮ ਦੀ ਨਦਰ ਦੇ ਪਾਤਰ ਕੌਣ ਬਣਦੇ ਨੇ? ਦਿਲੇ ਪਸੰਦੇ, ਖਸਮ ਨੂੰ ਦਿਲੋਂ ਕਿਹੜੇ ਪਸੰਦ ਨੇ ਅਤੇ ਮਾਲਕ ਦੀਆਂ ਨਜ਼ਰਾਂ 'ਚ ਕਿਹੜੇ ਪ੍ਰਵਾਨ ਨੇ? ਜਿਨੀ ਕਰ ਇੱਕ ਧਿਆਇਆ, ਜਿਹੜੇ ਇੱਕ ਨੂੰ ਧਿਆਉਂਦੇ ਨੇ, ਜਿਹੜੇ ਇੱਕ 'ਤੇ ਆਣ ਕੇ ਰਸ ਚੂਸਦੇ ਨੇ, ਜਿਹੜੇ ਇੱਕ ਨਾਲ ਸਾਂਝ ਪਾਉਂਦੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਹੇ ਕਾਜੀ, ਤੂੰ ਇੱਕ ਨਾਲ ਸਾਂਝ ਨਹੀਂ ਪਾਈ। ਕਾਜੀ ਤਾਂ ਇੱਕ ਪਾਤਰ ਹੈ, ਗਿਆਨ ਸਾਨੂੰ ਦਿੱਤਾ ਮਾਲਕ ਨੇ, ਕਾਜੀ ਤਾਂ ਇੱਕ ਮੋਹਰਾ ਹੈ ਗੱਲ ਕਰਨ ਦਾ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਜਦੋਂ ਗੁਰੂ, ਭਗਤ ਸਾਹਿਬਾਨ, ਪਾਠ ਸਾਹਿਬਾਨ, ਸਿੱਖ ਜਦੋਂ ਉਪਦੇਸ਼ ਦਿੰਦੇ ਨੇ, ਉਹ ਇੱਕ ਪਾਤਰ ਬਣਾ ਕੇ ਗੱਲ ਕਰਦੇ ਨੇ, ਸਿੱਖਿਆ ਸਮੁੱਚੀ ਮਾਨਵਤਾ ਨੂੰ ਦਿੰਦੇ ਹਨ। ਅਗਲਾ ਬਚਨ ਬੜਾ ਪਿਆਰਾ, ਅਗਲਾ ਖਿਆਲ ਦਿੱਤਾ ਬੜਾ ਪਿਆਰਾ, ਤੀਹ ਕਰ ਰੱਖੇ, ਹੇ ਕਾਜੀ ਤੂੰ ਤੀਹ ਰੋਜ਼ੇ ਰੱਖੇ। ਪੰਜ ਕਰ ਸਾਥੀ, ਪੰਜ ਨਮਾਜ਼ਾਂ ਸਾਥੀ ਬਣਾਈਆਂ। ਤੂੰ ਨਮਾਜ਼ ਪੜ੍ਹਨ ਵਾਲੇ ਸਮੇਂ ਤੋਂ ਕਦੀ ਖੁੰਝਦਾ ਨਹੀਂ, ਕੁਝ ਵੀ ਕੰਮ ਕਰਦਾ ਹੋਵੇ ਨਮਾਜ਼ ਪੜ੍ਹਦਾ ਹੈ, 30 ਰੋਜ਼ੇ ਵੀ ਰੱਖਦਾ ਹੈ। 30 ਕਰ ਰੱਖੇ ਪੰਜ ਕਰ ਸਾਥੀ, ਨਾਉ ਸ਼ੈਤਾਨ ਮਤ ਕੱਟ ਜਾਈ। ਪਰ ਮਤਾਂ ਸੋਚੀ, 30 ਰੋਜ਼ੇ ਅਤੇ 5 ਨਮਾਜ਼ਾਂ ਤੇਰੀ ਸ਼ੈਤਾਨੀਅਤ ਉੱਤੇ ਪਰਦਾ ਪਾ ਦੇਣਗੀਆਂ। ਜੇ ਤੂੰ ਕੰਮ ਮਾੜੇ ਕਰੇਗਾ, ਆਦਤਾਂ ਮਾੜੀਆਂ ਹੋਈਆਂ, ਅਤੇ 30 ਰੋਜ਼ੇ 5 ਨਮਾਜ਼ਾਂ ਤੇਰੀ ਜੀਵਨ 'ਤੇ ਥੋੜ੍ਹਾ ਪਰਦਾ ਪਾ ਦੇਣਗੀਆਂ। ਇਹ ਗੱਲ ਮੇਰੇ 'ਤੇ ਵੀ ਟੁੱਕਦੀ ਹੈ, ਮੇਰਾ ਜੀਵਨ ਮਾੜਾ ਹੈ, ਕਿਰਦਾਰ ਨੀਵਾਂ ਹੈ। ਅਤੇ ਜਪਜੀ ਸਾਹਿਬ ਦਾ ਰੋਜ਼ ਨਿਤਨੇਮ ਵੀ ਕਰਾਂ, ਸੁਖਮਨੀ ਸਾਹਿਬ ਵੀ ਪੜ੍ਹਾਂ, ਆਸਾ ਕੀ ਵਾਰ ਦਾ ਕੀਰਤਨ ਵੀ ਸੁਣਾਂ, ਕਥਾ ਸੁਣਾਂ ਵੀ, ਕਥਾ ਕਰਾਂ ਵੀ, ਗੁਰਦੁਆਰੇ ਆਵਾਂ ਵੀ, ਇਹ ਸਾਰੇ ਵਿਹਾਰ ਮੇਰੇ ਮਾੜੇ ਜੀਵਨ 'ਤੇ ਪਰਦਾ ਨਹੀਂ ਪਾ ਸਕਦੇ, ਜੀਵਨ ਚੰਗਾ ਬਣਾਉਣਾ ਪਵੇਗਾ। ਵਿਣ ਗੁਣ ਕੀਤੇ ਭਗਤ ਨਾ, ਭਗਤ ਗੁਣ ਧਾਰਨ ਕਰਨੇ ਭਗਤੀ ਹੈ। ਅਤੇ ਮੈਂ ਕਹਾਂ ਗੁਣ ਹੋਣ ਮੇਰੇ ਆਪਣੇ, ਆਪਣੇ ਔਗੁਣਾਂ ਦੇ ਅਨੁਸਾਰ ਜੀਵਨ ਜੀਵੀ ਜਾਵਾਂ, ਅਤੇ ਭਗਤੀ ਬਾਹਰੇ ਬਾਹਰ ਕਰੀ ਜਾਵਾਂ, ਰਾਮ ਰਾਮ ਕਰੀ ਜਾਵਾਂ, ਅੱਲਾ ਅੱਲਾ ਕਰੀ ਜਾਵਾਂ, ਬਾਣੀ ਪੜ੍ਹੀ ਜਾਵਾਂ। ਨਹੀਂ, ਸਤਿਗੁਰੂ ਜੀ ਕਹਿੰਦੇ ਨਹੀਂ, 30 ਕਰ ਰੱਖੇ 5 ਕਰ ਸਾਥੀ, ਨਾਉ ਸ਼ੈਤਾਨ ਮਤ ਕੱਟ ਜਾਈ। ਅਖੀਰ 'ਚ ਕਹਿਤਾ ਨਾਨਕ ਆਖੇ, ਨਾਨਕ ਜੀ ਕਹਿੰਦੇ ਨੇ ਰਾਹ ਪੈ ਚੱਲਣਾ ਆਹ ਹੈ ਅਸਲੀ ਰਸਤਾ, ਕਿ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਵ ਨਿਤ ਦੇ ਪਾਣੀ। ਨਾਨਕ ਆਖੇ ਰਾਹ ਪੈ ਚੱਲਣਾ, ਮਾਲ ਧਨ ਕਿਤ ਕੂੰ ਸੰਜਿਆਈ। ਮਾੜੇ ਕੰਮ ਕਰ ਕਰਕੇ ਕਿਉਂ ਮਾਲ ਧਨ ਇਕੱਠਾ ਕੀਤਾ ਜੀ? ਅਸਲੀ ਰਾਹ 'ਤੇ ਤੁਰ, ਬਲਿਹਾਰੇ ਜਾਈਏ ਐਸੇ ਸਤਿਗੁਰੂ ਤੋਂ, ਜਿਹੜੇ ਸਤਿਗੁਰ ਦੀ ਗੋਚ ਬੈਠ ਕੇ ਸੋਹਣਾ ਜੀਵਨ ਜਿਉਣ ਦੀ ਸਾਨੂੰ ਯੁਗਤੀ ਪ੍ਰਾਪਤ ਹੁੰਦੀ ਹੈ। ਆਓ ਇਹਨਾਂ ਪੰਕਤੀਆਂ ਨੂੰ 2 ਵਾਰ ਦਾਸ ਗਾਇਨ ਕਰੇਗਾ, ਫਿਰ ਤੁਹਾਡੇ ਕੋਲੋਂ ਖਿਮਾ ਮੰਗਣੀ ਹੈ, ਜਿਸ ਗੁਰੂ ਦੇ ਕੋਲੋਂ ਸਾਨੂੰ ਸੋਹਣਾ ਜੀਵਨ ਪ੍ਰਾਪਤ ਹੁੰਦਾ ਹੈ। ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦਵਾਰ, ਦਿਉਹਾੜੀ ਸਦਵਾਰ, ਜਿਨ ਮਾਣਸ ਤੇ ਦੇਵਤੇ ਕੀਏ, ਜਿਨ ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ, ਕਰਤ ਨ ਲਾਗੀ ਵਾਰ, ਜੇ ਸੋ ਚੰਦਾ ਉਗਵੈ, ਜੇ ਸੋ ਚੰਦਾ ਉਗਵੈ, ਸੂਰਜ ਚੜ੍ਹੇ ਹਜ਼ਾਰ, ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੋਂਦਿਆਂ, ਏਤੇ ਚਾਨਣ ਹੋਂਦਿਆਂ, ਗੁਰਬਿਨ ਘੋਰ ਅੰਧਾਰ, ਗੁਰਬਿਨ ਘੋਰ ਅੰਧਾਰ,
ਮਾਲਕ ਜੀ ਬਖਸ਼ਿਸ਼ ਕਰਨ ਐਸੇ ਗੁਰੂ ਤੋਂ ਬਲਿਹਾਰ ਜਾਈਏ, ਜਿਸ ਗੁਰੂ ਦੀ ਗੋਦ ਵਿੱਚ ਬੈਠ ਕੇ ਪਾਵਨ ਸ਼ਬਦ ਦੀ ਵਿਚਾਰ ਕਰਨ ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਪੁੱਲਾਂ ਚੁੱਕਾਂ ਮਾਫ, ਸ਼ਬਦ ਬਾਣੀ ਦੀ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਪੁੱਲਾਂ ਹੋ ਗਈਆਂ ਹੋਣਗੀਆਂ। ਸ਼ਬਦ ਸਤਿਗੁਰ ਦੇ ਜਾਣ ਕੇ ਹਿਰਦੇ 'ਚ ਸੌਣਾ, ਗੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।